पिंगल मजन जब करो पयो शरीर आरोग विस्मत बुद्ध मैं देख फल कर आनंद हर सोग।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप, गुरु खालसा साध संगत, वड्या भागां वाले हो, पतत पावन भगत वचल सतगुरु, धन धन श्री गुरु ग्रंथ साहिब जी महाराज जी दे पावन पवित्र चरणां च, नौवें पातशाह धर्म धुरंधर सतगुरु श्री गुरु तेग बहादुर साहिब जी महाराज जी दे पवित्र पावन इतिहासक स्थान ते संध्या वेले दे सजे हुए दीवाना च एकत्र होके सतगुरां दा पावन पवित्र इतिहास, सतगुरां दे इतिहास दी लड़ीवार कथा बहुत ही अदब सत्कार श्रद्धा भावना सहित आप जी श्रवण कर रहे हो। धन गुरु अर्जन देव साहब जी महाराज, गरीब नवाज पातशाह जी श्री अमृतसर साहब सरोवर प्रगट करना चाहते ने, उहदे वास्ते एक कौतक वरत्या है। जदों संतोखे योगी नूं सतगुरु जी उधार रहे सन, उस समय स्त्री पुरख का एक जोड़ा सतगुरां दे चरणां च झगड़दा होया पहुंचया। उन्हां दे झगड़े का एक कारण सी कि पट्टी दे इलाके का रहण वाला एक राजा सी दुनी चंद, इहदियां पंज लड़कियां सन, पंजे जवान होईआं, इन्हां विचों एक बीबी श्रद्धा भावना वाली सी, संत सेवी सी, सतपुरखां दी संगत करदी सी, इहदा नां सी रजनी। राजकुएर भी नां आउंदा है। फिर बीबी रजनी जिहड़ी सी इह श्रद्धालु सी परमेश्वर दी, इहने किते गुरु नानक साहब दीआं पंगतियां सुन के हिरदे च वसाईआं होईआं सी कि संसार दे सारे जीवां नूं पालन वाला एक अकाल पुरख परमेश्वर दाता है। अपनियां भैणां नाल बैठी एक दिन वार्ता करदी सी, इहदियां दूजियां भैणां कहण लगियां असीं तां अपने पिता दा दित्ता खांदियां, उह पहनण नूं जो दिंदा सानूं उह प्राप्त हुंदा है। ते कहण लगी दाता तां इक्को परमेश्वर ही है। इहदे पिता कोल जदों इह गल पहुंची, कल्ली कल्ली लड़की नूं बुला के पुछदा किसदा दित्ता खांदियां, किहदे भाग भोगदियां हो, ते उह जवाब दिंदियां ने तेरा दित्ता खांदियां और तेरे भागां दा खांदियां। जदों रजनी नूं पुछया, कहण लगी कोई किसे दूजे दे भाग दा नहीं खांदा, सब आपो अपने भागां दा खा रहे ने। कहिंदा अच्छा, फिर साडी बरादरी विच इक पिंगला है, कोड़ी है, शरीर उहदा कुष्ठ नाल रोगी है, उहदे लड़ मैं तेनूं ला दिंदा, फिर वेखदे आं वी तूं किहदे भागां दा भोगदी। इह वी सती सी। कहिण लगी पिता जी, जे इदां कहि दिओ ते अज तों बाद उही मेरा पति। उसे नाल ही फेरे फेर दिते। घर च बड़ी गरीबी सी सहुरे परिवार च। अपने पिंगले पति नूं जो कोड़ी भी हथ पैर उहदे कोड़ नाल जड़े हुए सी, एक खारी च पा के नाल लै लिया ते पिंड पिंड च मंग के गुजारा करदी। जदों इह अमृतसर साहब पहुंची, इहने दुख पंजनी बेरी दे लागे अपने पति दी खारी रखी ते लागे तोंग पिंड सी, उत्थों मंगण वास्ते चली गई। इहदा पिंगला पति जिहड़ा दुख पंजनी बेरी थले बैठा सी, लागे एक छोटा जिहा ताल सी, पाणी सी उत्थे इकट्ठा होया। उहने उत्थे एक कौतक वेख्या कि एक कां ਪਾਣੀ ਵਿੱਚ ਉਹਨੇ ਪੰਜ ਚੂਲੇ ਪੀਤੇ ਤੇ ਉਹਦਾ ਮਨ ਸ਼ੁੱਧ ਹੋਇਆ। ਫਿਰ ਉਸ ਜਲ ਚ ਉਹਨੇ ਇਸ਼ਨਾਨ ਕੀਤਾ ਤੇ ਕਾਂ ਤੋਂ ਹੰਸ ਬਣ ਗਿਆ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਰ ਕਊਆ ਹੰਸ ਹੋਇਆ, ਉਹ ਕਾਂ ਹੰਸ ਬਣ ਗਿਆ। ਇਹਨੇ ਆਖਿਆ ਇਸ ਜਲ ਚ ਕਲਾ ਹੈ, ਰਿੜਦਾ ਰਿੜਦਾ ਖਾਰੀ ਚ ਨਿਕਲ ਕੇ ਵੀ ਜਲ ਚ ਜਾ ਵੜਿਆ। ਔਰ ਉਸ ਜਲ ਵਿਚ ਚਿੱਕੜ ਵੀ ਸੀ ਜ਼ਿਆਦਾ ਕਿਉਂਕਿ ਪਾਣੀ ਥੋੜਾ ਸੀ। ਇੱਕ ਵਿਸਾਖ ਦੀ ਸੰਕ੍ਰਾਂਤ ਦਾ ਪੁਰਬ ਦਾ ਦਿਹਾੜਾ ਸੀ। ਜਿਸ ਦਿਨ ਪੁਰਬ ਹੁੰਦਾ ਉਸ ਦਿਨ ਤੀਰਥ ਤੇ ਇਸ਼ਨਾਨ ਕਰੀਏ ਤੇ ਜ਼ਿਆਦਾ ਮਹਾਤਮ ਮਿਲਦਾ। ਤੇ ਇਸ਼ਨਾਨ ਕਰਕੇ ਜਦੋਂ ਇਹ ਗਾਰਾ ਵੀ ਉਥੋਂ ਦਾ ਜਿਹੜਾ ਚਿੱਕੜ ਸੀ ਉਹ ਵੀ ਸਰੀਰ ਤੇ ਮਿਲਦਾ ਜਾ ਰਿਹਾ, ਮਹਾਰਾਜ ਗੁਰੂ ਰਾਮਦਾਸ ਸਾਹਿਬ ਦੀ ਕਲਾ ਵਰਤੀ, ਇਹਦਾ ਸਾਰਾ ਸਰੀਰ ਬਿਲਕੁਲ ਅਰੋਗ ਹੋ ਗਿਆ। ਜਿਵੇਂ ਕਦੇ ਕੁਸ਼ਟ ਦਾ ਰੋਗ ਹੋਵੇ ਹੀ ਨਾ, ਕੰਚਨ ਵਰਗੀ ਕਾਇਆ ਇਹਦੇ ਸਰੀਰ ਦੀ ਹੋ ਗਈ, ਉਸੇ ਵਕਤ ਚੜ੍ਹਦੀ ਕਲਾ ਚ ਸਰੀਰ ਹੋ ਗਿਆ। ਫਿਰ ਜਦੋਂ ਇਹਦੀ ਘਰਵਾਲੀ ਰਜਨੀ ਉਧਰੋਂ ਤੁੰਗ ਪਿੰਡ ਤੋਂ ਵਾਪਸ ਆਈ, ਉਹਨੇ ਜਦੋਂ ਆ ਕੇ ਵੇਖਿਆ ਉਥੋਂ ਅੱਗੇ ਕਥਾ ਚੱਲ ਰਹੀ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਇਸ ਪਵਿੱਤਰ ਪਾਵਨ ਸਰੋਵਰ ਦੀ ਉਪਮਾ ਦੀ ਕਥਾ ਹੈ, ਜਿਹਦਾ ਇਸ਼ਨਾਨ ਔਰ ਦਰਸ਼ਨ ਅਸੀਂ ਰੋਜ਼ ਗੁਰੂ ਚਰਨਾਂ ਚੋਂ ਮੰਗਦੇ ਹਾਂ। ਐਸਾ ਪਾਵਨ ਪਵਿੱਤਰ ਸਰੋਵਰ ਜਿਹਦੇ ਬਾਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਐਸਾ ਪਾਵਨ ਅੰਮ੍ਰਿਤ ਸਰੋਵਰ ਹੈ, ਉਹਦੀ ਮਹਿਮਾ ਹੈ, ਇਹ ਅੰਮ੍ਰਿਤਸਰ ਸਰੋਵਰ ਦੀ ਉਪਮਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਦੋਇਰਾ ਪਿੰਗਲ ਮੱਜਨ ਜਬ ਕਰਿਓ ਭਇਓ ਸਰੀਰ ਅਰੋਗ।
ਜਦੋਂ ਇਸ ਪਿੰਗਲੇ ਨੇ ਉਸ ਜਲ ਵਿਚ, ਅੰਮ੍ਰਿਤਸਰ ਸਰੋਵਰ ਹੀ ਸੀ ਉਹ, ਹਾਲੇ ਪ੍ਰਗਟ ਨਹੀਂ ਸੀ ਹੋਇਆ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਸਰੋਵਰ ਲਵਾ ਗਏ ਬਾਅਦ ਵਿੱਚ ਉਹ ਅਲੋਪ ਹੋ ਗਿਆ ਸੀ ਤੇ ਪਤਾ ਨਹੀਂ ਸੀ ਲੱਗ ਰਿਹਾ। ਗੁਰੂ ਅਰਜਨ ਸਾਹਿਬ ਵੀ ਭਾਲ ਕਰ ਰਹੇ ਸੀ ਕਾਫੀ ਸਮੇਂ ਤੋਂ ਕਿ ਉਹ ਸਰੋਵਰ ਕਿਸ ਜਗ੍ਹਾ ਤੇ ਹੈ। ਉਹ ਜਿਹੜਾ ਪਾਵਨ ਸਰੋਵਰ ਹੈ ਅੰਮ੍ਰਿਤਸਰ, ਉਸ ਸਰੋਵਰ ਦੇ ਜਲ ਵਿੱਚ ਇਸ਼ਨਾਨ ਕਰਕੇ ਜਿਹੜਾ ਇਹ ਪਿੰਗਲਾ ਸੀ ਰਜਨੀ ਦਾ ਘਰ ਵਾਲਾ, ਇਹਦਾ ਜਿਹੜੇ ਸਰੀਰ ਦਾ ਪਿੰਗਲਪਨ ਸੀ ਉਹ ਠੀਕ ਹੋ ਗਿਆ, ਸਰੀਰ ਇਹਦਾ ਬਿਲਕੁਲ ਅਰੋਗ ਹੋ ਗਿਆ, ਕੰਚਨ ਵਰਗੀ ਕਾਇਆ ਹੋ ਗਈ।
ਬਿਸਮਤ ਬੁੱਧ ਮੈਂ ਦੇਖ ਪਲ ਕਰ ਆਨੰਦ ਹਰਿ ਸੋਗ।
ਬੜਾ ਹੈਰਾਨ ਹੋਇਆ ਆਪਣੀ ਬੁੱਧੀ ਵਿਚ ਵੇਖ ਕੇ ਵੀ ਇਹ ਸਰੋਵਰ ਦੇ ਇਸ਼ਨਾਨ ਦਾ ਏਡਾ ਵੱਡਾ ਫਲ ਕਿ ਪਹਿਲਾਂ ਕਾਂ ਹੰਸ ਬਣ ਗਿਆ, ਹੁਣ ਮੈਂ ਪਿੰਗਲੇ ਤੋਂ ਬਿਲਕੁਲ ਅਰੋਗ ਹੋ ਗਿਆ, ਮੇਰਾ ਸਰੀਰ ਬਿਲਕੁਲ ਨਿਰੋਗ ਹੋ ਗਿਆ, ਮੇਰੇ ਹੱਥ ਪੈਰ ਸਾਬਤ ਹੋ ਗਏ ਨੇ, ਇਹ ਸਰੋਵਰ ਦੇ ਇਸ਼ਨਾਨ ਦਾ ਇਤਨਾ ਵੱਡਾ ਫਲ ਹੈ। ਵੇਖ ਕੇ ਉਹ ਪਿੰਗਲਾ ਬੜਾ ਹੈਰਾਨ ਵੀ ਹੋਇਆ, ਪਰ ਇਹਦਾ ਜਿਹੜਾ ਸੋਗ ਸੀ, ਦੁੱਖ ਸੀ, ਪਿੰਗਲੇਪਨ ਦਾ ਦੁੱਖ ਬੜਾ ਡਾਢਾ ਸੀ, ਹੱਥ ਪੈਰ ਝੜੇ ਹੋਏ ਸੀ ਕੋੜ ਨਾਲ, ਲੋਕ ਗਿਲਾਨੀ ਦੀ ਦ੍ਰਿਸ਼ਟੀ ਨਾਲ ਇਹਦੇ ਵੱਲ ਵੇਖਦੇ ਸਨ, ਇਹਦਾ ਉਹ ਸਾਰਾ ਸੋਗ ਦੂਰ ਹੋ ਗਿਆ ਔਰ ਇਹਦੇ ਹਿਰਦੇ ਵਿਚ ਆਨੰਦ ਦੀ ਦਸ਼ਾ ਬਣ ਗਈ।
ਚੌਪਈ ਮਨੋ ਪਾਣੀ ਅੰਮ੍ਰਿਤ ਕੋ ਕਰਿਓ ਜਰਾ ਆਦਰ ਬਜ ਸਭ ਪਰ ਰਿਓ।
ਮਨ ਨੂੰ ਇਹਨੇ ਅੰਮ੍ਰਿਤ ਪਾਨ ਕਰ ਲਿਆ ਹੋਵੇ, ਜਿਵੇਂ ਕਿਸੇ ਨੂੰ ਅੰਮ੍ਰਿਤ ਪਾਨ ਮਿਲ ਜਾਏ ਤੇ ਅੰਮ੍ਰਿਤ ਪਾਨ ਕਰਕੇ ਉਹਦੇ ਸਰੀਰ ਦੀ ਬਜ਼ੁਰਗੀ ਦਾ ਰੋਗ ਕੱਟਿਆ ਜਾਂਦਾ ਹੈ, ਏਦਾਂ ਮਨ ਨੂੰ ਇਹਨੂੰ ਅੰਮ੍ਰਿਤ ਪਾਨ ਦੀ ਪ੍ਰਾਪਤੀ ਹੋ ਗਈ। ਇਹਨੇ ਅੰਮ੍ਰਿਤ ਪਾਨ ਕਰ ਲਿਆ, ਸਰੀਰ ਦਾ ਜਿਤਨਾ ਰੋਗ ਸੀ, ਕੁਸ਼ਟ ਸੀ, ਉਹ ਸਭ ਨਿਵਿਰਤ ਹੋ ਗਿਆ ਹੈ।
ਜਨ ਸਮਰੱਥ ਸੁਰ ਹੋਏ ਪ੍ਰਸੰਨ ਕਰਿਓ ਸ਼ਕਤ ਨਿਜ ਤੇ ਤਨ ਅੰਨ।
ਜਾਂ ਇਸ ਤਰ੍ਹਾਂ ਕਹਿ ਲਈਏ ਮਾਨੋ ਵੀ ਜਿਵੇਂ ਕੋਈ ਸਮਰੱਥ ਦੇਵਤਾ ਆਇਆ ਹੋਵੇ ਤੇ ਉਸ ਸਮਰੱਥ ਦੇਵ ਨੇ ਇਹਦੇ ਸਰੀਰ ਨੂੰ ਬਦਲ ਕੇ ਹੋਰ ਦਾ ਹੋਰ ਹੀ ਬਣਾ ਦਿੱਤਾ ਹੋਵੇ। ਕੋਈ ਸਮਰੱਥ ਦੇਵ ਆਇਆ ਤੇ ਸਮਰੱਥ ਦੇਵ ਨੇ ਇਹਦੇ ਸਰੀਰ ਜਿਹੜਾ ਪਹਿਲਾਂ ਕੋੜੀ ਸੀ, ਕੁਸ਼ਤੀ ਸੀ, ਪਿੰਗਲਾ ਸੀ, ਇਹਦੇ ਸਰੀਰ ਨੂੰ ਬਦਲ ਕੇ ਨਵਾਂ ਸਰੀਰ ਬਣਾ ਦਿੱਤਾ ਹੋਵੇ, ਇਹਨੂੰ ਨਵੀਨ ਤਨ ਦੀ ਦਾਤ ਦੇ ਦਿੱਤੀ ਹੋਵੇ।
ਮੰਦਰ ਸੁੰਦਰਤਾ ਮੰਦਰ ਤਨ ਹੋਆ ਅਖਿਲ ਬੇਕਾਰਨ ਕੋ ਤਬ ਖੋਆ।
ਇਹਦਾ ਸਰੀਰ ਜਿਹੜਾ ਸੀ ਉਹ ਸੁੰਦਰਤਾ ਦਾ ਮੰਦਰ ਬਣ ਗਿਆ, ਜਿਹੜਾ ਕੋੜੀ ਸੀ ਲੋਕਾਂ ਦੇ ਵੇਖਿਆ ਨਹੀਂ ਸੀ ਜਾਂਦਾ, ਗਿਲਾਨੀ ਆਉਂਦੀ ਸੀ ਵੇਖ ਕੇ ਇਹਨੂੰ, ਕਹਿੰਦੇ ਹੁਣ ਇਤਨਾ ਸੁੰਦਰ ਹੋ ਗਿਆ ਵੀ ਇਹਦੇ ਸਰੂਪ ਤੋਂ ਚਿਹਰਾ ਨੀ ਨਿਗਾਹ ਨੀ ਪਰੇ ਹਟਦੀ। ਤਨ ਸੁੰਦਰਤਾ ਦਾ ਮੰਦਿਰ ਬਣ ਗਿਆ ਔਰ ਸਾਰਾ ਸਰੀਰ ਸ਼ਕਤੀ ਵਾਲਾ ਕ੍ਰਾਂਤੀ ਵਾਲਾ ਹੋ ਗਿਆ। ਸਾਰੇ ਸਰੀਰ ਦੇ ਵਿੱਚੋਂ ਜਿਤਨੇ ਵਿਕਾਰ ਸਨ ਉਹ ਸਾਰੇ ਖੋਏ ਗਏ, ਦੂਰ ਹੋ ਗਏ।
ਪ੍ਰਭ ਕਿਰਪਾ ਅਸ ਕਾਇਆ ਤਾਰੇ ਜਿਸ ਤੇ ਹੋਏ ਨਾ ਸਕੈ ਚਿਨਾਰੇ।
ਪ੍ਰਭੂ ਦੀ ਕਿਰਪਾ ਨਾਲ ਇਹੋ ਜਿਹੀ ਕਾਇਆ ਇਸ ਨੂੰ ਪ੍ਰਾਪਤ ਹੋ ਗਈ ਕਿ ਇਹਦੀ ਪਹਿਚਾਣ ਨੀ ਹੋ ਰਹੀ ਕਿ ਉਹੀ ਬੰਦਾ ਜਿਹੜਾ ਪਹਿਲਾਂ ਕੋਹੜੀ ਸੀ ਹੁਣ ਪਛਾਣ ਚ ਵੀ ਨੀ ਆ ਰਿਹਾ। ਇੱਕ ਦਮੀ ਕਾਇਆ ਬਦਲ ਗਈ, ਸਰੀਰ ਹੀ ਤਬਦੀਲ ਹੋ ਗਿਆ। ਪਹਿਲਾਂ ਨਾਲੋਂ ਜ਼ਮੀਨ ਅਸਮਾਨ ਦਾ ਅੰਤਰ ਹੋ ਗਿਆ, ਸਰੀਰ ਦਾ ਚਿਹਰਾ ਵੀ ਬਦਲ ਗਿਆ, ਚਿਹਰੇ ਤੇ ਕੋਹੜ ਸੀ ਉਹ ਵੀ ਦੂਰ ਹੋ ਗਿਆ, ਸਰੀਰ ਬਿਲਕੁਲ ਹੀ ਅਰੋਗ ਹੋ ਗਿਆ। ਇਸ ਪ੍ਰਭੂ ਦੀ ਕਿਰਪਾ ਨਾਲ ਇਹਨੂੰ ਇਹੋ ਜਿਹਾ ਸਰੀਰ ਮਿਲਿਆ ਕਿ ਹੁਣ ਇਹਦੀ ਪਹਿਚਾਣ ਵੀ ਨਹੀਂ ਹੋ ਰਹੀ।
ਨੱਕ ਛਿਕ ਤੇ ਬੋਰਿਓ ਨਿਜ ਗਾਤ ਬਾਰੰਗ ਬਾਰ ਮੱਜਤ ਅਰਕਾਤ।
ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਰਾ ਸਰੀਰ ਜਲ ਦੇ ਵਿਚ ਡਬੋਇਆ, ਜਿਹੜਾ ਜਲ ਸੀ ਸਾਰਾ ਸਰੀਰ ਉਹਦੇ ਚ ਡਬੋਇਆ ਔਰ ਬਾਰ ਬਾਰ ਵਿਚ ਮੱਜਣ ਕਰਦਾ ਵੀ ਮੈਂ ਬਲਿਹਾਰ ਜਾਵਾਂ ਇਸ ਜਲ ਤੋਂ, ਇਸ ਸਰੋਵਰ ਤੋਂ ਬਲਿਹਾਰ ਜਾਵਾਂ ਜਿਹਦੇ ਚ ਇਸ਼ਨਾਨ ਕਰਕੇ ਮੇਰਾ ਸਰੀਰ ਅਰੋਗ ਹੋ ਗਿਆ। ਬਾਰ ਬਾਰ ਉਸ ਜਲ ਦੇ ਵਿਚ ਇਸ਼ਨਾਨ ਕਰਦਾ, ਬਾਰ ਬਾਰ ਮੱਜਣ ਕਰਦਾ ਹੈ।
ਜਥਾ ਅਚਾਨਕ ਨਰਕੀ ਜੀਵ ਸੁਰਗੀ ਬਣੇ ਮਾਂ ਸੁਖ ਜੀਵ।
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਅਚਾਨਕ ਕੋਈ ਨਾਰਕੀ ਜੀਵ ਜਿਹੜਾ ਨਰਕਾਂ ਚ ਡਿੱਗਾ ਹੋਇਆ ਸੀ ਉਹਨੂੰ ਅਚਾਨਕ ਕਿਸੇ ਨੇ ਬਾਂਹ ਫੜ ਕੇ ਸਵਰਗਾਂ ਚ ਪਹੁੰਚਾ ਦਿੱਤਾ ਹੋਵੇ, ਏਦਾਂ ਦੀ ਖੁਸ਼ੀ ਹੋਈ ਇਹਨੂੰ। ਜਿਵੇਂ ਮੰਨੋ ਕਿਸੇ ਨਾਰਕੀ ਜੀਵ ਨੂੰ ਪਕੜ ਕੇ ਕਿਸੇ ਨੇ ਸਵਰਗਾਂ ਵਿਚ ਪਹੁੰਚਾ ਦਿੱਤਾ ਹੋਵੇ ਤੇ ਉਹਨੂੰ ਸੁਖ ਪ੍ਰਾਪਤ ਹੁੰਦਾ ਹੈ।
ਜਨਮ ਰੰਕ ਚਿੰਤਾ ਮਣੀ ਪਾਏ ਅਰਖਿਓ ਜਿਮ ਨਵਨਿਤ ਘਰ ਆਏ।
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਨਮ ਤੋਂ ਕਿਸੇ ਭਿਖਾਰੀ ਨੂੰ, ਜਿਹੜਾ ਬਿਲਕੁਲ ਜਨਮ ਤੋਂ ਕੰਗਲਾ ਹੋਵੇ, ਭਿਖਾਰੀ ਤੇ ਦਲਿਦਰੀ ਹੋਵੇ, ਉਹਨੂੰ ਮਿਲ ਜੇ ਚਿੰਤਾ ਮਣੀ। ਚਿੰਤਾ ਮਣੀ ਇੱਕ ਐਸੀ ਮਣੀ ਹੁੰਦੀ ਹੈ ਵੀ ਉਹਦੇ ਕੋਲੋਂ ਜਿਹੜੀ ਚਿਤਵਨੀ ਕਰੀਏ ਪੂਰੀ ਹੁੰਦੀ ਹੈ। ਜਨਮ ਤੋਂ ਕੋਈ ਰੰਕ ਤੇ ਭਿਖਾਰੀ ਬੰਦਾ ਹੋਵੇ ਉਹਨੂੰ ਮਿਲ ਜਾਏ ਚਿੰਤਾ ਮਣੀ ਤੇ ਜਿਵੇਂ ਉਹ ਖੁਸ਼ ਹੁੰਦਾ ਨਾ, ਉਹਦੇ ਅੰਦਰ ਖੁਸ਼ੀ ਹੁੰਦੀ ਹੈ, ਏਦਾਂ ਦੀ ਖੁਸ਼ੀ ਸੀ ਇਹਦੇ ਅੰਦਰ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਨਮ ਤੋਂ ਕਿਸੇ ਭਿਖਾਰੀ ਨੂੰ ਨੌ ਨਿਧੀਆਂ ਦਾ ਖਜ਼ਾਨਾ ਮਿਲ ਗਿਆ ਹੋਵੇ ਤੇ ਜਿਤਨੀ ਖੁਸ਼ੀ ਹੁੰਦੀ ਆ ਉਤਨੀ ਖੁਸ਼ੀ ਇਸ ਪਿੰਗਲੇ ਦੇ ਹਿਰਦੇ ਚ ਹੋਈ ਹੈ।
ਬਸਤਰ ਬੇਬੂਕਨ ਸੁੰਦਰ ਜੋਗ ਇਨ ਸੁੰਦਰ ਬਣ ਗਏ ਅਰੋਗ।
ਮਾਨੋ ਜਿਵੇਂ ਕਿਸੇ ਭਿਖਾਰੀ ਨੂੰ ਇਕਦਮ ਸੋਹਣੇ ਬਸਤਰ ਮਿਲ ਜਾਣ, ਗਹਿਣੇ ਮਿਲ ਜਾਣ, ਸੋਹਣੀ ਆਭਾ ਵਾਲੇ ਅਲੰਕ੍ਰਿਤ ਮਿਲ ਜਾਣ ਤੇ ਉਹ ਸ਼ਿੰਗਾਰਿਆ ਜਾਂਦਾ ਨਾ, ਏਦਾਂ ਹੀ ਇਹ ਪਿੰਗਲਾ ਵੀ ਸ਼ਿੰਗਾਰਿਆ ਗਿਆ। ਇਹਦਾ ਸਰੀਰ ਵੀ ਬਿਲਕੁਲ ਨਿਰੋਗ ਹੋ ਗਿਆ ਤੇ ਇਹਦੇ ਤਨ ਤੇ ਪਾਏ ਹੋਏ ਬਸਤਰ ਵੀ ਹੁਣ ਇਹਦੇ ਤਨ ਦੇ ਸੋਭਣ ਲੱਗੇ ਨੇ, ਇਹਨੂੰ ਚੰਗੇ ਲੱਗਣ ਲੱਗੇ ਨੇ।
ਇਸ ਬਦਰੀ ਤਰੂ ਕੇ ਤਰ ਛਿਰਿਓ ਖਾਰੀ ਉਲਟ ਸੋ ਆਸਨ ਕਰਿਓ।
ਇਸ਼ਨਾਨ ਕਰਕੇ ਬਾਹਰ ਨਿਕਲਿਆ ਤੇ ਉਸੇ ਬੇਰੀ ਯਾਨੀ ਕਿ ਦੁੱਖ ਭੰਜਨੀ ਬੇਰੀ ਦੇ ਥੱਲੇ ਇਹਦੀ ਜਿਹੜੀ ਖਾਰੀ ਪਈ ਸੀ ਨਾ, ਜਿਹਦੇ ਚ ਇਹਦੀ ਘਰਵਾਲੀ ਨੂੰ ਚੁੱਕੀ ਫਿਰਦੀ ਸੀ, ਉਹ ਖਾਰੀ ਮੂਧੀ ਮਾਰ ਕੇ ਤੇ ਉਹਦੇ ਉੱਤੇ ਬੈਠ ਗਿਆ। ਉਡੀਕ ਕਰਨ ਲੱਗਾ ਆਪਣੀ ਘਰਵਾਲੀ ਦੀ ਵੀ ਵਾਪਸ ਆਵੇ ਤੇ ਉਹਨੂੰ ਮਿਲਾਂ ਤੇ ਬੜਾ ਖੁਸ਼ ਹੈ, ਬੜਾ ਪ੍ਰਸੰਨ ਹੈ। ਉਹ ਖਾਰੀ ਮੂਧੀ ਮਾਰ ਕੇ ਉਸ ਖਾਰੀ ਦੇ ਉੱਤੇ ਦੁੱਖ ਭੰਜਨੀ ਬੇਰੀ ਦੇ ਥੱਲੇ ਇਹ ਬੈਠਾ ਹੈ।
ਬੈਠਰਿਓ ਮਨ ਮੋਦ ਵਡਾਏ ਕਿਰਿਆ ਪ੍ਰਤੀਕਤ ਦ੍ਰਿਗਤੀ ਸਲਾਏ।
ਬੈਠ ਗਿਆ ਮਨ ਚ ਇਹਦੇ ਬੜੀ ਖੁਸ਼ੀ, ਮਨ ਚ ਬੜਾ ਵਿਗਾਸ, ਬੜਾ ਖੇੜਾ ਤੇ ਨਿਗਾਹ ਲਾ ਕੇ ਬੈਠ ਗਿਆ ਉਸੇ ਪਾਸੇ ਜਿੱਧਰ ਇਹਦੀ ਘਰਵਾਲੀ ਤੁੰਗ ਪਿੰਡ ਚ ਮੰਗਣ ਗਈ ਹੋਈ ਸੀ, ਉਸ ਪਾਸੇ ਨਿਗਾਹ ਲਾ ਕੇ ਦ੍ਰਿਸ਼ਟੀ ਲਾ ਕੇ ਬੈਠ ਕੇ ਆਪਣੀ ਘਰਵਾਲੀ ਦੀ ਉਡੀਕ ਕਰਨ ਲੱਗਾ, ਬੀਬੀ ਰਜਨੀ ਦੀ ਉਡੀਕ ਕਰਨ ਲੱਗਾ ਹੈ।
ਭਿਖਿਆ ਤੁੰਗ ਗ੍ਰਾਮ ਤੇ ਲੀਨ ਰਾਜ ਕੋਇਰ ਪਤੀਵ੍ਰਤਾ ਪ੍ਰਵੀਨ।
ਰਾਜ ਕੋਇਰ ਰਜਨੀ ਨੇ ਤੁੰਗ ਪਿੰਡ ਤੋਂ ਜਾ ਕੇ ਲੋਕਾਂ ਦੇ ਘਰਾਂ ਚੋਂ ਭਿਖਿਆ ਮੰਗੀ, ਜਿੰਨੀ ਕੁ ਉਹਨੂੰ ਲੋੜ ਸੀ ਅੱਗੇ ਲੈ ਕੇ ਆਉਂਦੀ ਸੀ ਵੀ ਜਿੰਨੇ ਕੁ ਉਹਦਾ ਪਤੀ ਤੇ ਉਹਦਾ ਰਜੇਵਾ ਹੋ ਜਾਏ, ਓਨੀ ਕੁ ਭਿਖਿਆ ਲੈ ਕੇ ਤੁੰਗ ਪਿੰਡ ਤੋਂ ਬੀਬੀ ਰਾਜ ਕੁਇਰ ਚੱਲ ਪਈ, ਰਜਨੀ ਚੱਲ ਪਈ ਵਾਪਸ ਨੂੰ ਦੁੱਖ ਭੰਜਨੀ ਬੇਰੀ ਵਾਲੇ ਪਾਸੇ ਨੂੰ ਜਿੱਥੇ ਆਪਣੇ ਪਤੀ ਦੀ ਖਾਰ ਇਹਨੇ ਰੱਖੀ ਸੀ। ਉਸ ਪਾਸੇ ਆਉਣ ਲੱਗੀ ਇਹੋ ਜਿਹੀ ਪਤੀ ਵਰਤਾ ਇਸਤਰੀ ਹੈ ਜਿਹਨੇ ਆਪਣੇ ਧਰਮ ਨੂੰ ਪਤ ਵਰਤਾ ਧਰਮ ਨੂੰ ਪਾਲਿਆ ਹੈ
ਆਪਣੇ ਧਰਮ ਵਿਖੇ ਸਭ ਦਾਨਾ
ਇਹੋ ਜਿਹੀ ਸਤੀ ਇਸਤਰੀ ਹੈ ਕਿ ਇਹਨੇ ਆਪਣੇ ਧਰਮ ਨੂੰ ਪੂਰਨ ਤੌਰ ਤੇ ਸਾਵਧਾਨ ਹੋ ਕੇ ਪਾਲਿਆ ਇੱਕ ਪਤ ਵਰਤਾ ਇਸਤਰੀ ਦੀ ਪਿੱਛੇ ਵੀ ਕਥਾ ਆਈ ਸੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਮਹਾਰਾਜ ਜੀ ਨੇ ਦੱਸਿਆ ਸੀ ਵੀ ਕਿਤਨੀ ਸੱਤਾ ਉਹਦੇ ਵਿੱਚ ਹੁੰਦੀ ਹੈ ਵੀ 10 ਦਿਨ ਸੂਰਜ ਨਹੀਂ ਸੀ ਚੜਨ ਦਿੱਤਾ ਸਤੀ ਨੇ ਪਤਿਵਰਤਾ ਧਰਮ ਸੀ ਉਸ ਦਾ ਇਹ ਬੀਬੀ ਰਜਨੀ ਵੀ ਇਹੋ ਜਿਹੇ ਪਤਿਵਰਤਾ ਧਰਮ ਚ ਪਰਪੱਕ ਹੈ ਪੂਰਨ ਤੌਰ ਤੇ ਸਤੀ ਔਰ ਆਪਣੇ ਧਰਮ ਦੇ ਵਿੱਚ ਸਾਵਧਾਨ ਹੈ
ਨਿਜ ਪਤੀ ਬਿਨ ਕਬ ਚੈਨ ਆਨਾ
ਕਦੇ ਆਪਣੇ ਪਤੀ ਤੋਂ ਬਿਨਾਂ ਕਿਸੇ ਦੂਸਰੇ ਬੇਗਾਨੇ ਪੁਰਖ ਦਾ ਖਿਆਲ ਵੀ ਇਹਨੇ ਆਪਣੇ ਮਨ ਚ ਨਹੀਂ ਆਉਣ ਦਿੱਤਾ ਇਹ ਬੜੀ ਉੱਚੀ ਅਵਸਥਾ ਹੈ ਬੜੀ ਅਤ ਉੱਚ ਦਰਜੇ ਦੀ ਅਵਸਥਾ ਜੋ ਬੀਬੀ ਰਜਨੀ ਦੀ ਬਣੀ ਹੋਈ ਸੀ ਪਤੀ ਪਿੰਗਲਾ ਸੀ ਆਪ ਰਾਜੇ ਦੀ ਲੜਕੀ ਹੈ ਸੁੰਦਰ ਸਰੂਪ ਹੈ ਪਤੀ ਪਿੰਗਲਾ ਜਿਹਦੇ ਨਾ ਹੱਥ ਸਨ ਨਾ ਪੈਰ ਸਨ ਪਰ ਫਿਰ ਵੀ ਆਪਣੇ ਪਤੀ ਤੋਂ ਬਿਨਾਂ ਕਦੇ ਕਿਸੇ ਦੂਸਰੇ ਬਗਾਨੇ ਪੁਰਖ ਦੀ ਬਗਾਨੇ ਮਰਦ ਦੀ ਤਾਂਗ ਜਿਹੜੀ ਹੈ ਉਹ ਆਪਣੇ ਹਿਰਦੇ ਚ ਇੱਛਾ ਨੀ ਕਦੇ ਰੱਖੀ
ਖੇਦ ਵਿਸਾਲ ਸਹਿ ਸਭ ਤਨ ਮੈਂ ਤੋ ਨ ਡੋਲਤ ਹੈ ਕਬ ਮਨ ਮੈਂ
ਸਰੀਰ ਤੇ ਬੜਾ ਖੇਦ ਝੱਲਿਆ ਹਾਲਾਂਕਿ ਦਿਨ ਰਾਤ ਉਹ ਪਿੰਗਲੇ ਨੂੰ ਢੋਈ ਫਿਰਦੀ ਸੀ ਸਿਰ ਤੇ ਚੁੱਕੇ ਉਹਦੀ ਖਾਰ ਦਿਨ ਰਾਤ ਤੁਰੀ ਫਿਰਦੀ ਸੀ ਸਰੀਰ ਤੇ ਬੜਾ ਖੇਦ ਝੱਲਿਆ ਪਰ ਫਿਰ ਵੀ ਆਪਣੇ ਮਨ ਨੂੰ ਕਦੇ ਡਾਵਾਂ ਡੋਲ ਨਹੀਂ ਕੀਤਾ ਕਦੇ ਪਰਮੇਸ਼ਰ ਨੂੰ ਵੀ ਸ਼ਿਕਾਇਤ ਨਹੀਂ ਕੀਤੀ ਹੇ ਪਰਮੇਸ਼ਰ ਤੂੰ ਮੇਰੇ ਭਾਗਾਂ ਚ ਕਿਹੋ ਜਿਹਾ ਪਤੀ ਲਿਖਿਆ ਕਦੇ ਰੱਬ ਨੂੰ ਵੀ ਉਲਾਂਭਾ ਨਹੀਂ ਦਿੱਤਾ ਪਰਮੇਸ਼ਰ ਨੂੰ ਵੀ ਕਦੇ ਆਪਣੇ ਮਨ ਚ ਉਲਾਂਭਾ ਨਹੀਂ ਦਿੱਤਾ
ਨਿਰਪ ਦੋਇਤਾ ਅਪਦਾ ਅਸ ਚਾਲੇ ਤੋ ਧਰਮ ਤੇ ਪਈ ਨਾ ਖਾਲੇ
ਰਾਜੇ ਦੀ ਲੜਕੀ ਹੈ ਹਾਲਾਂਕਿ ਬਚਪਨ ਤੋਂ ਲੈ ਕੇ ਜਵਾਨੀ ਤੱਕ ਸੁੱਖ ਆਰਾਮ ਹੀ ਲਏ ਨੇ ਰਾਜੇ ਦੀ ਲੜਕੀ ਹੋਣ ਦੇ ਬਾਵਜੂਦ ਵੀ ਇਹੋ ਜਿਹੀ ਅਪਦਾ ਝੱਲੀ ਆਪਣੇ ਸਿਰ ਤੇ ਪਰ ਆਪਣੇ ਪਤ ਵਰਤਾ ਧਰਮ ਤੋਂ ਕਦੇ ਖਾਲੀ ਨਹੀਂ ਹੋਈ ਫਿਰ ਵੀ ਆਪਣੇ ਧਰਮ ਤੋਂ ਕਦੇ ਡਾਵਾਂ ਡੋਲ ਹੋ ਕੇ ਨਹੀਂ ਡਿੱਗੀ
ਜਬ ਤਿਸ ਥਾਨ ਧਾਨ ਕਰ ਦੇਖਾ ਬੈਠੀ ਸੁੰਦਰ ਪੁਰਖ ਵਿਸ਼ਿਕਾ
ਜਦੋਂ ਰਜਨੀ ਵਾਪਸ ਆਈ ਨਾ ਦੁੱਖ ਭੰਜਨੀ ਬੇਰੀ ਦੇ ਕੋਲ ਜਿੱਥੇ ਖਾਰ ਚ ਆਪਣੇ ਪਤੀ ਨੂੰ ਛੱਡ ਕੇ ਗਈ ਸੀ ਉਥੇ ਇਹਨੇ ਜਦੋਂ ਆ ਕੇ ਵੇਖਿਆ ਵੀ ਖਾਰ ਨੂੰ ਮੂਧੀ ਮਾਰ ਕੇ ਉੱਤੇ ਇੱਕ ਬੰਦਾ ਬੈਠਾ ਬੜਾ ਸੁੰਦਰ ਸਰੂਪ ਹੈ ਤਨ ਉਹਦਾ ਬੜਾ ਸੁੰਦਰ ਹੈ ਸਰੀਰ ਉਹਦਾ ਬਿਲਕੁਲ ਸੁੰਦਰ ਹੈ ਕਾਇਆ ਬੜੀ ਸੁੰਦਰ ਹੈ ਇਹਨੇ ਇੱਕ ਪੁਰਖ ਨੂੰ ਮਰਦ ਨੂੰ ਉੱਥੇ ਬੈਠਿਆ ਵੇਖਿਆ
ਇਹ ਕਿਆ ਭਇਓ ਨਾ ਜਾਣਿਓ ਜਾਏ ਮਮ ਪਤੀ ਨੇ ਦੀਸ ਤੀਰਸ ਥਾਰੇ
ਸੋਚਣ ਲੱਗੀ ਵੇਖ ਕੇ ਵੀ ਇਹ ਕੀ ਹੋ ਗਿਆ ਇਸ ਜਗ੍ਹਾ ਤੇ ਹੈਰਾਨੀ ਨਾਲ ਵੇਖਦੀ ਇਹ ਕੀ ਹੋ ਗਿਆ ਮੇਰਾ ਪਤੀ ਕਿਉਂ ਨੀ ਨਜ਼ਰ ਆਉਂਦਾ ਇੱਥੇ ਕਿਤੇ ਕਿਉਂਕਿ ਪਛਾਣ ਚ ਨਹੀਂ ਸੀ ਆ ਰਿਹਾ ਕਿੱਥੇ ਪਿੰਗਲਾ ਸੀ ਤੇ ਸਰੀਰ ਉਹਦਾ ਕੋੜ ਨਾਲ ਕੁਸ਼ਤੀ ਸੀ ਹੁਣ ਅਰੋਗ ਹੋ ਕੇ ਬੈਠਾ ਸੀ ਪਛਾਣਦੀ ਕਿਵੇਂ ਵੇਖ ਕੇ ਬੜੀ ਹੈਰਾਨ ਹੋਈ ਕਿ ਮੇਰਾ ਪਤੀ ਨਜ਼ਰ ਨਹੀਂ ਪਿਆ ਆਉਂਦਾ ਮੇਰਾ ਪਤੀ ਕਿੱਥੇ ਚਲਾ ਗਿਆ
ਏਕੋ ਬੈਠੀਓ ਅਗਨ ਕਰਤਾ ਲਖੀਅਤ ਮਮ ਤਰਤਾ ਤੋ ਹਰਤਾ
ਸੋਚਣ ਲੱਗੀ ਬੀਬੀ ਰਜਨੀ ਵੀ ਇਹ ਕੌਣ ਹੈ ਲੱਗਦਾ ਕੋਈ ਪਾਪੀ ਬੰਦਾ ਜਿਹੜਾ ਇਹ ਬੈਠਾ ਜਰੂਰ ਇਹਨੇ ਕੋਈ ਪਾਪ ਕੀਤਾ ਮੈਨੂੰ ਤਾਂ ਏਦਾਂ ਜਾਪਦਾ ਇਹਨੇ ਮੇਰੇ ਪਤੀ ਦੀ ਹੱਤਿਆ ਕਰ ਦਿੱਤੀ ਹੋਣੀ ਡਾਵਾਂ ਡੋਲ ਹੋ ਕੇ ਮੇਰਾ ਸਰੂਪ ਵੇਖ ਕੇ ਹੋ ਸਕਦਾ ਹੈ ਆਪਣੇ ਧਰਮ ਤੋਂ ਡਿੱਗਿਆ ਹੋਵੇ ਤੇ ਇਹਨੇ ਮੈਨੂੰ ਪ੍ਰਾਪਤ ਕਰਨ ਵਾਸਤੇ ਮੇਰੇ ਪਤੀ ਦੀ ਹੱਤਿਆ ਕਰ ਦਿੱਤੀ ਹੋਵੇ ਏਦਾਂ ਬੀਬੀ ਰਜਨੀ ਕਈ ਖਿਆਲ ਉਹਦੇ ਮਨ ਚ ਆਉਂਦੇ ਤੇ ਸੋਚਦੀ ਹੈ
ਸੁਖ ਚ ਦੂਰ ਤੇ ਉੱਚੀ ਉਚਾਰੀ ਕੋ ਤੂੰ ਹੈ
ਨੇੜੇ ਨਹੀਂ ਗਈ ਦੂਰ ਹੀ ਹੋ ਕੇ ਖਲੋ ਗਈ ਰਜਨੀ ਤੇ ਦੂਰ ਹੋ ਕੇ ਖਲੋ ਕੇ ਡਰ ਕੇ ਨਾ ਉੱਚੀ ਆਵਾਜ਼ ਵਿਚ ਬੋਲੀ ਕੌਣ ਹੈ ਤੂੰ ਪਾਪੀ ਆ ਤੂੰ ਕੌਣ ਹੈ ਦੁਰਾਚਾਰੀ ਆਵਾਜ਼ ਮਾਰ ਕੇ ਪੁੱਛਦੀ ਹੁਣ ਉਹਨੂੰ ਇਹ ਨਹੀਂ ਪਤਾ ਵੀ ਇਹ ਮੇਰਾ ਪਤੀ ਹੈ ਕਹਿਣ ਲੱਗੀ ਤੂੰ ਦੁਰਾਚਾਰੀ ਕੌਣ ਹੈ ਇੱਥੇ ਬੈਠਾ ਕੀ ਕਰ ਰਿਹਾ
ਮਮ ਪਤੀ ਕਹਾ ਤਜ ਗਏ ਤੁੰਗ ਗ੍ਰਾਮ ਤੇ ਤੂਰਨ ਆਏ
ਮੇਰਾ ਪਤੀ ਕਿੱਥੇ ਹੈ ਮੈਂ ਆਪਣੇ ਪਤੀ ਨੂੰ ਇੱਥੇ ਛੱਡ ਕੇ ਗਈ ਸੀ ਆ ਲਾਗੇ ਪਿੰਡ ਸੀ ਤੁੰਗ ਉਥੋਂ ਮੈਂ ਮੰਗਣ ਗਈ ਸੀ ਉਥੋਂ ਮੰਗ ਕੇ ਮੈਂ ਕੋਈ ਬਹੁਤਾ ਟਾਈਮ ਨਹੀਂ ਲਾਇਆ ਛੇਤੀ ਨਾਲ ਉਥੋਂ ਮੈਂ ਵਾਪਸ ਮੁੜ ਆਈ ਹਾਂ ਦੱਸ ਮੇਰਾ ਪਤੀ ਕਿੱਥੇ ਹੈ
अब मैं करो पुकार उदारा गैले उजे की नुसंगारा।
जे तू मेरे पति नु मारिया होया ना, मेरे पति दी हत्या कीती हुई, ते मैं हुणे इस इलाके दे राजे कोल जावांगी, शिकायत करांगी तेरी और तेनु पकड़ा के बंदी बनावांगी, तेनु फाहे टंगावांगी।
नाहे तमोए बताओ पति को रेओ जीत जे किए इत उत को।
नहीं ता जे अपना जान बचाना चाहना है ते मैनू दस दे मेरा पति किथे। जे तू मेरे पति नु इधर उधर कीता है, किते पासे कीता है, ते मैनू सचो सच दस दे भी मेरा पति किथे है।
तोरन कर मैं बिलम लगावो, मम परता को आंख दिखावो।
छेती कर देरी ना ला, जिन्ना छेती हो सके छेती दस मेरा पति किथे है, मैनू मेरी अखा नाल विखा दे, मैं अपनी अखा नाल अपने पति नू वेख लवां ते मेरे मन नू ठंड पै जाए। दस मेरा पति किथे है छेती नाल विखा दे, नहीं तां मैं तेरे बर खिलाफ जाके पुकार करांगी।
सुन सपिया ने कीन बखाना, मैं तेरो पति लेओ पछाण।
उस वेले उगों बोलिया, हुण इहदा पति सी उह तां पछाणदा सी ना इहनू, कहण लगा रजनी तू मैनू पछाण, मेरी चंगी तरह चिनार पहचान कर, मैं ही तेरा पति हां। अगों बोलिया कि मैं ही तेरा पति हां, तू मेरी चंगी तरह भली प्रकार नाल पहचान कर ले।
जे तर मग परम ना कीजे, हे पति व्रते बिरतंत सुनी जा।
हे तर मग स्त्री तू बड़ी धर्मी है, तू अपने धर्म च पक्की है, अडोल है, तू पत बरता धर्म नू अपने हिरदे च पालिया, मैं तेनू सारा प्रसंग दसदा भी इत्थे की होया तेरे जान तो बाद, तेरे जान तो बाद इत्थे पिछे की वरत्या, ओ मैं तेनू सारा कुछ कह के सुनाउंदा हां दसदा हां।
पूर्व भाग जगे अब मेरे, फल प्राप्त हो चुकी मेरे।
मेरे ता कोई पूर्वले भाग जाग पए ने, मेरे ता कोई चंगे कर्म सी पूर्वले जन्मां दे कीते, मैनू उहनां दा फल मिलिया, ओ पूर्वले जन्मां दे कीते होए कर्मां दा फल, हे धर्मवर्ती हे पत वर्ता स्त्री, ओ सारे कर्मां दा फल हुण मैनू प्राप्त होया है।
करत शनान काक मेरा, पयो हंस चित वर्ण बडेरा।
मैनू अचन चेत अचानक ए फल प्राप्त होया, मैं तेरे जान तो पिछों इथे एक कौतक वेख्या, एक कां ए जड़ा जल है, सामने सरोवर है, ताल है, ए कोई साधारण टोबा नहीं है, ए कोई तालाब नहीं है, ए अमृत दा कुंट है, अमृत दा सर है, एदे विच मैं एक कां नू इशनान करदिआं वेख्या, एक कां एदे विच इशनान करके हटिआ।
पयो हंस चित वर्ण बडेरा,
जदों उस कां ने एदे विच इशनान कीता, इशनान करदिया वो कां हंस बन गया, उदा शरीर हंस वांगू चिट्टा हो गया, वो कां तो हंस बन गया, ए मैं कौतक इत्थे वेख्या है।
इस जल को फल मैं तब जाना, नीठ नीठ दुत आनिशनाना।
मैं इस जल दा बड़ा बड़ा फल वेख्या भी, जेदे विच कां इशनान करके हंस बन गया, ते मैं खार विचो निकलिया, ते खार चो सहजे सहजे बाहर निकलिया, शरीर च तां पाण नहीं सी, इहदे विचो निकलिया रिड़दा रिड़दा, मैं इस जल दे विच प्रवेश कर गया।
भयो अरोग अंग तन सुंदर, मैं पति सो ना परम और अंदर।
और इहदे विच जाके मैं इशनान कीता, ते इशनान करदिया मेरी काया निरोग हो गई, आ तेरे सामने बैठा मेरी काया बिल्कुल अरोग हो गई है, एदे च इशनान करके हे रजनी मैं ही तेरा पति हां, तू अपने मन च किसे प्रकार दा संसा जां चिंता ना कर, मैं ही तेरा पति हां, तू चंगी तरह पहचान कर ले।
मिलो आनमो को अब प्यारी, तो प्रताप मुझ पासुक पाले।
तुसी मेरे तो डरो ना, डर के दूर ना खलो, आ लागे आजा, मैं ही तेरा पति हां, और तेरे प्रताप करके समझ लै भी मैनू ए फल मिले। जे मैनू ए अरोगताई मिली है ते हे रजनी ए तेरी तपस्या दा फल है, ए तेरी तपस्या दा फल मैनू प्राप्त होया है।
सुन तेरी सी बची ऊची उचारा मुझ हित ते मेरो पति मारा।
पर रजनी नहीं मन्नी, वो कहन लगी नहीं तू झूठ बोलदा। उच्ची बोली आवाज विच गुस्से विच आके रजनी बोली तू झूठ बोलदा, तू बिलकुल कूड़ बोलदा, तू मेरे वास्ते मेरे पति दा संघार कर दिता, तू मैनू प्राप्त करन वास्ते मेरे पति दी हत्या कर दिती है।
कैसे कोष्ट योग्य अस होवत कर पग बिन के कर पग जोत।
इह किवें हो सकदा वी जिहदे शरीर ते कूड़ पिया होवे ते जिहदे हथ ते पैर झड़ गए हुण कूड़ नाल, ना उंगलियां हुण हत्थां दियां ना पैरां दियां, कोड़ दा रोग पिया होवे ते ओ किवें इस तरह पानी च नहा के ठीक हो सकदा। वेदा पानी च स्नान करके ओ किवें पवित्र हो सकदा है, किवें ओ बिल्कुल अरोग हो सकदा है, मैं इस गल नूं नहीं मनदी।
मैं निश्चय चित आवत मोई अग की शंका है विच तोए।
मैनू नी तेरी कही हुई गल ते निश्चय आउंदा, मैनू नी तेरे कहे हुए वचन ते भरोसा आउंदा। जरूर तेरे विच कोई खोट है, जरूर तेरे अंदर कोई पाप है, तू पाप करके इस तरह दे बोल बोल के मैनू भरमाना चाहुंदा है।
जे कर मेरो पति मर गयो मैं जीवो निज प्राण न हो।
तेनू मैं एक गल दस दया कि जे मेरा पति मर गया होया ते मैं भी ओदे तो बिना जिउंदी नहीं रहांगी, मैं भी ओदे पिछो अपने प्राण त्याग देंगी। मैं वो सती हां जेड़ी सती अपने पति दी चिखा विच नहीं सड़दी, मैं ओ सती हां जेड़ी अपने पति दे विछोड़े विच ही मरण दी समर्था रखदी हां। सती तां है ही ओ जेड़ी बिरह चोट मरन अपने पति दे विछोड़े दी खबर सुन के ही मर जाए। मैं अपने पति दे बिना जीवित नहीं रहांगी।
तो कहाए आप मर जाओ मैं पर पुरख अंग संग लाओ।
तेनू पकड़ा के तेनू फाहे टंगा के फिर मैं बाद विच मरांगी, अपनी पति दा मौत दा बदला लेके तेरे कोलो। तेनू पकड़ा के बाद विच मैं मरांगी, पर मैं किसे पर पुरख नू अपने नेड़े नहीं आउण देंगी।
इत्यादिक ऊचे बच तेरत सुन गन लोक मिले तिन हिरत।
बीबी रजनी उच्ची उच्ची आवाज विच बोली ते आले दुआले लोकां ने आवाज सुनी ते आके कठे होण लग पए। होर भी कई लोग उस जगह ते आके कठे हो गए भी इत्थे कोई आवाज आउंदी, कोई झगड़ रहा है, कोई उच्ची बोल रहा है। रजनी दी उच्ची आवाज सुन के कई लोग आके इत्थे कठे हो गए।
दोनों निज निज बिरथा सुनाई सुन करके न समझ नर आए।
लोकां ने आके पुछया भी की गल है। रजनी ने भी अपनी विथया सुनाई, जेड़ा रजनी दा घर वाला बैठा सी अरोग होके उन्हें भी सुनाई, पर लोकां दे मन च हुण समझ ना आवे भी ये गल की है। दोहां दी गल सारयां दे समझ विच नहीं सी आ रही।
तब सबियन तिन को तुम जावा क्यों तुम झगड़ो बादी उठावा।
लोक जेड़े सानू गुरु की नगरी च रहण वाले सी उन्हां ने फिर दोहां नू समझाया ते समझा के कहण लगे भी तुसी क्यों आपस विच इत्थे झगड़ा कर रहे हो, आपस विच झगड़ा करके तुसी किसे निर्णय तक नहीं पहुंच सकोगे।
अंतर जामी सो सब जानै कर निर्णय सच बाक बकाना।
इसे नगर दे विच अंतरयामी सतगुरु गुरु अर्जन साहब जी रहिंदे ने जिन्हां दे अंदर अंतरयामता है, ओ उन्हां कोल चलिए जे निर्णय कराना चाहुंदे हो ना भी फैसला की है न्याय की है, ते फिर गुरु अर्जन साहब दे चरणा च जाओ, ओही तुहाडा हुण न्याय करनगे, हुण ओही दसणगे कि असलियत की है, असली गल की है।
तिन को कयो साची जानी है ने संसै दोनों बच मन्नी है।
जाओ गुरु अर्जन साहब दे चरणा च ते उन्हां दे कोल जाके बचन सुनो, ओ की कहिंदे ने, उन्हां नू अपनी गल दसो, फिर ओ जो दसणगे ते निरसंशय उन्हां दे कहे होए बचन नू सच करके समझ लिया जे, क्योंकि ओ जो कहिंदे ने रसना तो सच कहिंदे ने, उन्हां दी रसना तो कहा होया हर एक वाक सच है, ਉਹਨਾਂ ਦੇ ਜ਼ੁਬਾਨ ਤੋਂ ਰਸਨਾ ਤੋਂ ਫਿਰ ਜਿਹੜਾ ਬਚਨ ਹੋਵੇਗਾ ਉਹ ਨਿਰਸੰਸੇ ਤੁਸੀਂ ਦੋਵੇਂ ਮੰਨ ਲਿਆ ਜੇ।
ਕਿਮ ਸੁਣ ਕੈ ਤ੍ਰਿਆ ਉਰ ਲਸਾਏ ਸਤਿਗੁਰ ਤੇ ਮਮ ਸੰਸੈ ਜਾਏ।
ਹੁਣ ਬੀਬੀ ਰਜਨੀ ਪਹਿਲਾਂ ਹੀ ਗੁਰੂ ਘਰ ਦੀ ਸ਼ਰਧਾਲੂ ਸੀ, ਸੁਣ ਕੇ ਇਹਨੂੰ ਬੜੀ ਖੁਸ਼ੀ ਹੋਈ ਤੇ ਉਸ ਵੇਲੇ ਕਹਿਣ ਲੱਗੀ ਹਾਂ ਇਹ ਤਾਂ ਬੜੀ ਵਧੀਆ ਟਿਕਾਣੇ ਦੀ ਗੱਲ ਕਹੀ ਹੈ, ਸਤਿਗੁਰਾਂ ਦੇ ਕੋਲੋਂ ਜ਼ਰੂਰ ਮੇਰੇ ਸੰਸੇ ਦੀ ਨਿਵਿਰਤੀ ਹੋਵੇਗੀ। ਸਤਿਗੁਰਾਂ ਦੇ ਕੋਲ ਚੱਲਦੇ ਆ, ਸਤਿਗੁਰੂ ਜੀ ਜ਼ਰੂਰ ਸਾਡੇ ਅੰਦਰ ਦਾ ਜਿਹੜਾ ਸੰਸਾ ਹੈ, ਮੇਰੇ ਅੰਦਰ ਦਾ ਜਿਹੜਾ ਸੰਸਾ ਹੈ, ਮੇਰੇ ਸੰਸੇ ਨੂੰ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਕੇ ਦੂਰ ਕਰਨਗੇ।
ਤਬ ਦੋਨੋ ਕੁਛ ਨਰ ਲੈ ਸਾਥ ਗਏ ਜਾਂ ਗੁਰੂ ਅਰਜਨ ਨਾਥ।
ਉਸ ਵਕਤ ਫਿਰ ਜਿਹੜੇ ਉਹ ਲੋਕ ਸਨ ਉੱਥੇ ਇਕੱਠੇ ਹੋਏ, ਉਹਨਾਂ ਨੇ ਇਹਨਾਂ ਦੋਵਾਂ ਨੂੰ ਨਾਲ ਲਿਆ, ਬੀਬੀ ਰਜਨੀ ਨੂੰ ਵੀ ਔਰ ਇਹਦੇ ਘਰ ਵਾਲੇ ਨੂੰ ਵੀ, ਪਿੰਗਲਾ ਜਿਹੜਾ ਠੀਕ ਹੋ ਚੁੱਕਾ ਸੀ ਉਹਨੂੰ ਵੀ ਨਾਲ ਲੈ ਲਿਆ, ਤੇ ਦੋਹਾਂ ਨੂੰ ਨਾਲ ਲੈ ਕੇ ਉੱਥੇ ਆਏ ਜਿੱਥੇ ਨਾਥਾਂ ਦੇ ਨਾਥ ਦੀਨ ਦੁਨੀਆਂ ਦੇ ਮਾਲਕ ਅੜੋਲ ਸ਼ਾਂਤੀ ਦੇ ਮਹਾ ਮੁਜਸਮੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿੱਥੇ ਬੈਠੇ ਸਨ ਉੱਥੇ ਇਹਨਾਂ ਦੋਹਾਂ ਨੂੰ ਦੰਪਤੀ ਨੂੰ ਜੋੜੇ ਨੂੰ ਲੈ ਕੇ ਆਏ।
ਜੋਗੀ ਕੋ ਬਿਰ ਸੰਤ ਹੈ ਰਿਓ ਮਹਾ ਚੰਬਾ ਸਭ ਉਰ ਲਿਓ।
ਉੱਥੇ ਅੱਗੇ ਯੋਗੀ ਵਾਲਾ ਪ੍ਰਸੰਗ ਹੋ ਕੇ ਹਟਿਆ ਸੀ, ਯੋਗੀ ਨੇ ਸਰੀਰ ਤਿਆਗਿਆ ਹੀ ਸੀ ਉੱਥੇ, ਤੇ ਹਾਲੇ ਸਿੱਖ ਉਹਦਾ ਸਰੀਰ ਜਿਹੜਾ ਸੀ ਉਹ ਮਿੱਟੀ ਚ ਦਫ਼ਨ ਕਰ ਰਹੇ ਸੀ। ਇੰਨੇ ਨੂੰ ਇਹ ਝਗੜਦੇ ਉਸ ਵੇਲੇ ਮਹਾਰਾਜ ਜੀ ਕੋਲ ਆ ਪਹੁੰਚੇ, ਇੱਥੋਂ ਹੀ ਕਥਾ ਸ਼ੁਰੂ ਕੀਤੀ ਭਾਈ ਸਾਹਿਬ ਨੇ। ਕਹਿੰਦੇ ਇੰਨੇ ਨੂੰ ਉਹ ਹਾਲੇ ਯੋਗੀ ਵਾਲਾ ਪ੍ਰਸੰਗ ਹੋ ਕੇ ਹੀ ਹਟਿਆ ਸੀ, ਬੜੀ ਅਚੰਬਤ ਵਾਲੀ ਗੱਲ, ਹੈਰਾਨੀ ਵਾਲੀ ਗੱਲ, ਪਹਿਲਾਂ ਸਿੱਖ ਵੇਖ ਕੇ ਹੀ ਹਟੇ ਸਨ ਕਿ ਉਹ ਯੋਗੀ ਜਿਹੜਾ ਤ੍ਰੇਤੇ ਯੁੱਗ ਦਾ ਬੈਠਾ ਸੀ ਸੰਤੋਖਸਰ ਸਰੋਵਰ ਵਿੱਚ ਤੇ ਹੁਣ ਪ੍ਰਗਟ ਹੋਇਆ ਸੀ, ਉਹ ਹਾਲੇ ਅਚੰਬਾ ਵੇਖ ਕੇ ਹੀ ਹਟੇ ਸਨ ਸਾਰੇ ਸਿੱਖ।
ਦੂਜੀ ਅਚੰਬਾ ਇਹ ਲੈ ਗਈ ਹੱਥ ਜੋੜ ਪਦ ਬੰਧਤ ਪਏ।
ਇੱਕ ਅਚੰਬਾ ਹਾਲੇ ਵੇਖ ਕੇ ਹਟੇ ਹੀ ਸੀ, ਇੰਨੇ ਨੂੰ ਇਹ ਦੂਜਾ ਅਚੰਬਾ ਚਲਾ ਗਿਆ ਉੱਥੇ, ਇਹ ਰਜਨੀ ਦੂਜਾ ਅਚੰਬਾ ਲੈ ਕੇ ਆ ਗਈ। ਇਹ ਵੀ ਅਚੰਬਾ ਹੀ ਸੀ ਨਾ ਕਿ ਜਿਹਦੇ ਪੈਰ ਨਹੀਂ ਸੀ, ਹੱਥ ਨਹੀਂ ਸੀ, ਪਿੰਗਲਾ ਸੀ, ਤੇ ਸਰੋਵਰ ਵਿੱਚ ਜਲ ਚ ਇਸ਼ਨਾਨ ਕਰਦਿਆਂ ਹੀ ਉਹਦਾ ਸਰੀਰ ਕੰਚਨ ਵਰਗਾ ਹੋ ਗਿਆ, ਵੀ ਤਾਂ ਇੱਕ ਅਚੰਬਾ ਹੀ ਸੀ। ਇਹ ਦੂਸਰਾ ਅਚੰਬਾ ਲੈ ਕੇ ਉੱਥੇ ਆ ਪਹੁੰਚੀ ਜਿੱਥੇ ਸਤਿਗੁਰੂ ਜੀ ਬੈਠੇ ਸਨ, ਆ ਕੇ ਇਹਨਾਂ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਵੰਦਨਾ ਕੀਤੀ ਇਸ ਇਸਤਰੀ ਬੀਬੀ ਰਜਨੀ ਨੇ।
ਕੇ ਪਤੀ ਨੇ ਮਸਤਕ ਟੇਕਾ ਬੈਠੇ ਸਰ ਤਦ ਜਲਦ ਬੇਕਾ।
ਤੇਰੇ ਦੇ ਪਤੀ ਨੇ ਵੀ ਸਤਿਗੁਰਾਂ ਨੂੰ ਮੱਥਾ ਟੇਕਿਆ, ਤੇ ਮੱਥਾ ਟੇਕ ਕੇ ਸਰੋਵਰ ਦੇ ਕੰਢੇ ਤੇ, ਸੰਤੋਖਸਰ ਸਰੋਵਰ ਦੇ ਕਿਨਾਰੇ ਜਿੱਥੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ, ਉਥੇ ਸਤਿਗੁਰਾਂ ਦੇ ਚਰਨਾਂ ਵਿਚ ਬੈਠ ਗਏ।
ਇਕ ਪੀਰ ਵੈ ਨਰ ਸਮਦਾਏ ਕਰੈ ਕਾਰ ਕੋ ਥਿਰ ਡਿਗ ਸਾਏ।
ਉਥੇ ਬਹੁਤ ਸਾਰੇ ਸਿੱਖ ਅੱਗੇ ਸੇਵਾ ਕਰ ਰਹੇ ਸੀ, ਸਰੋਵਰ ਦੀ ਸੇਵਾ ਜੋ ਚੱਲ ਰਹੀ ਸੀ, ਕੋਈ ਮਿੱਟੀ ਦੀ ਟੋਕਰੀ ਢੋ ਰਿਹਾ ਸੀ, ਕਈ ਹੈਰਾਨੀ ਨਾਲ ਸੋਚ ਰਹੇ ਸਨ ਵੀ ਇਹ ਕਿਸ ਤਰ੍ਹਾਂ ਦਾ ਕੌਤਕ ਵਰਤਿਆ ਹੈ। ਏਦਾਂ ਸਤਿਗੁਰਾਂ ਦੇ ਕੋਲ ਵੀ ਕਾਫੀ ਸਾਰੀ ਭੀੜ ਲੱਗੀ ਹੋਈ ਸੀ।
ਖਰੇ ਪਏ ਦੋਨੋ ਕਰ ਜੋਰ ਸ੍ਰੀ ਅਰਜਨ ਟਿਕ ਕਰ ਇਨ ਔਰ।
ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਖੜੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੋਵਾਂ ਜੀਆਂ ਵੱਲ ਆਪਣੀ ਦ੍ਰਿਸ਼ਟੀ ਪਾ ਕੇ, ਨਿਗਾਹ ਪਾ ਕੇ ਵੇਖਿਆ ਹੈ।
ਪੂਜੇ ਉਹ ਕਾਰਜ ਕੌਣ ਤੁਮਾਰਾ ਕਿਮ ਥਿਰ ਰਹੋ ਕਹੋ ਬਿਸਾਰਾ।
ਮਹਾਰਾਜ ਜੀ ਨੇ ਪੁੱਛਿਆ ਹਾਂ ਭਾਈ ਦੱਸੋ ਕੀ ਕੰਮ ਹੈ ਤੁਹਾਡਾ, ਕਿਵੇਂ ਆਉਣਾ ਹੋਇਆ ਆਪ ਜੀ ਦਾ ਇੱਥੇ ਹੱਥ ਜੋੜ ਕੇ ਆਇਓ, ਜਾਪਦਾ ਕੋਈ ਸਵਾਲੀਏ ਬਣ ਕੇ ਆਇਓ, ਤੁਹਾਡਾ ਕੀ ਕਾਰਜ ਹੈ, ਕੀ ਕੰਮ ਹੈ? ਏਦਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਸਵਾਲ ਕਰਕੇ ਪੁੱਛਿਆ।
ਤੋਏਰਾ ਕਹਿਤ ਬਈ ਕਰ ਜੋਰ ਕਹਿ ਸ੍ਰੀ ਗੁਰੂ ਅਰਜਨ ਨਾਥ।
ਸਤਿਗੁਰਾਂ ਨੇ ਇੱਦਾਂ ਪੁੱਛਿਆ ਤੇ ਬੀਬੀ ਰਜਨੀ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੀ, ਹੇ ਜਗਤ ਗੁਰੂ, ਜਗਤ ਦੇ ਨਾਥ, ਨਾਥਾਂ ਦੇ ਨਾਥ ਸਤਿਗੁਰੂ, ਹੇ ਪੰਚਮ ਪਿਤਾ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ, ਸੁਣੋ
ਜਸ ਆਪ ਕੋ ਵਿਦਸ ਹੈ ਕਰਾਮਾ ਤੇ ਅਤ ਸਾਥ।
ਮਹਾਰਾਜ ਜੀ ਆਪ ਜੀ ਦਾ ਸੁਜਸ ਸਾਰੇ ਪਾਸੇ ਪ੍ਰਗਟ ਹੈ, ਤੁਸੀਂ ਕਰਾਮਾਤੀ ਹੋ, ਆਪ ਜੀ ਦੀਆਂ ਕਰਾਮਾਤਾਂ ਹਰ ਥਾਂ ਤੇ ਕਿਤੇ ਨਾ ਕਿਤੇ ਵਰਤਦੀਆਂ ਨੇ, ਆਪ ਜੀ ਦਾ ਸੁਜਸ ਹਰ ਜਗ੍ਹਾ ਤੇ ਪ੍ਰਗਟ ਵਿਖਿਆਤ ਹੈ।
ਜੋ ਪਈ ਸ੍ਰੀ ਨਾਨਕ ਸੁਨੀਅਤ ਜਗ ਪਏ, ਸਿੱਧ ਪੀਰ ਆਦਿਕ ਜੇ ਕਹੇ।
ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਾਰੇ ਬੜਾ ਸੁਜਸ ਸੁਣਿਆ ਕਿ ਬੜੇ ਬੜੇ ਸਿੱਧ ਪੀਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਝੁਕਦੇ ਸਨ, ਬੜੇ ਬੜੇ ਸਿੱਧ ਨਾਥ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਸਜਦਾ ਕਰਦੇ ਸਨ।
ਮਹਾਪੁਰਖ ਗੰਭੀਰ ਉਦਾਰਾ, ਜਿਨ ਕੋ ਜਤ ਗਾਵਤ ਜਗ ਸਾਰਾ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬੜੇ ਵੱਡੇ ਗਹਿਰ ਗੰਭੀਰ ਸੁਭਾਅ ਦੇ ਧਾਰਨੀ ਮਹਾਂਪੁਰਖ ਹੋਏ ਨੇ, ਜਿਨ੍ਹਾਂ ਦਾ ਸਾਰਾ ਜਗਤ ਸੁਜਸ ਕਰਦਾ, ਸਾਰਾ ਸੰਸਾਰ ਜਿਨ੍ਹਾਂ ਦੀ ਵਡਿਆਈ ਕਰਦਾ, ਬੱਚੇ ਬੱਚੇ ਦੀ ਜ਼ੁਬਾਨ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਹੈ।
ਦਾਸਨ ਕੋ ਦੇ ਗਿਆਨ ਵਧਾਈ, ਸੋ ਅਵਲਗ ਜਗ ਮੈਂ ਦੇਵਤਾਏ।
ਮਹਾਰਾਜ ਜੀ ਆਪਣਿਆਂ ਦਾਸਾਂ ਨੂੰ ਗਿਆਨ ਦੀ ਵਡਿਆਈ ਬਖਸ਼ਦੇ ਰਹੇ ਨੇ, ਹਾਲੇ ਵੀ ਉਨ੍ਹਾਂ ਦੀ ਇਹ ਵਡਿਆਈ ਜਗਤ ਵਿਚ ਵਿਦਤ ਹੈ, ਸਾਰੇ ਜਗਤ ਵਿਚ ਉਨ੍ਹਾਂ ਦੀ ਇਹ ਵਡਿਆਈ ਹਾਲੇ ਵੀ ਪ੍ਰਗਟ ਹੈ।
ਦੁਰੇ ਬ੍ਰਿੰਦ ਦੰਬੀ ਜੈ ਕਾ ਤੇਜ ਪ੍ਰਕਾਸ਼ ਦਸੋ ਦਿਸ਼ਮਾ।
ਇਹੋ ਜਿਹਾ ਸਤਿਗੁਰਾਂ ਦਾ ਤੇਜ ਪ੍ਰਤਾਪ ਸਾਰੇ ਪਾਸੇ ਪ੍ਰਗਟ ਹੋਇਆ ਹੈ ਕਿ ਜਿਹੜੇ ਪਖੰਡੀ ਸੀ ਉਹ ਸਾਰੇ ਲੁਕ ਗਏ, ਜਿਵੇਂ ਤਾਰੇ ਛੁਪ ਜਾਂਦੇ ਨੇ ਸੂਰਜ ਚੜਨ ਨਾਲ, ਏਦਾਂ ਸਤਿਗੁਰੂ ਜੀ ਦੇ ਪ੍ਰਤਾਪ ਅੱਗੇ ਜਿਤਨੇ ਪਖੰਡੀ ਦੰਭੀ ਸਨ ਉਹ ਸਾਰੇ ਛੁਪ ਗਏ, ਅਲੋਪ ਹੋ ਗਏ।
ਤਿੰਨ ਸਥਾਨ ਰਾਵਰ ਅਬ ਆਓ, ਹਿਰਦੇ ਵਿਕਾ ਸਭ ਗਿਆਤਾ ਲੋ।
ਮਹਾਰਾਜ ਜੀ ਉਨ੍ਹਾਂ ਦੀ ਥਾਂ ਤੇ ਇਸ ਵਕਤ ਆਪ ਜੀ ਹੋ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੁਸੀਂ ਮਾਲਕ ਹੋ, ਪੰਜਵੀਂ ਥਾਂ ਤੇ ਆਪ ਜੀ ਉਨ੍ਹਾਂ ਦੀ ਜਗ੍ਹਾ ਤੇ ਬਿਰਾਜਮਾਨ ਹੋ। ਆਪ ਜੀ ਦੇ ਹਿਰਦੇ ਵਿਚ ਹਰ ਇਕ ਚੀਜ਼ ਦਾ ਗਿਆਨ ਹੈ, ਆਪ ਜੀ ਸਭ ਕੁਝ ਜਾਣਦੇ ਹੋ, ਜਾਣੀ ਜਾਣ ਹੋ, ਆਪ ਜੀ ਤੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੋਇਆ।
ਸੰਸਾਰ ਕਰਦਮ ਤਸ ਮਨ ਮੇਰਾ, ਧਰਮ ਛਿਦਨ ਤੇ ਡਰ ਔਰ ਘੋਰਾ।
ਮਹਾਰਾਜ ਜੀ ਮੇਰਾ ਇਹ ਮਨ ਸੰਸੇ ਦੇ ਚਿੱਕੜ ਵਿਚ ਖੁਭਿਆ ਹੋਇਆ, ਮੇਰਾ ਮਨ ਸੰਸੇ ਦੇ ਕਰਦਮ ਕਹਿੰਦੇ ਨੇ ਚਿੱਕੜ ਨੂੰ, ਸੰਸਿਆਂ ਦੇ ਚਿੱਕੜ ਦੇ ਵਿਚ ਧਸਿਆ ਹੋਇਆ ਤੇ ਮੇਰੇ ਮਨ ਚ ਇਕ ਸਭ ਤੋਂ ਵੱਡਾ ਡਰ ਹੈ ਕਿ ਮੇਰਾ ਧਰਮ ਨਾ ਭ੍ਰਸ਼ਟ ਹੋ ਜਾਏ, ਮੇਰਾ ਕਿਤੇ ਧਰਮ ਨਾ ਭ੍ਰਸ਼ਟ ਹੋ ਜਾਏ। ਇਸ ਪ੍ਰਕਾਰ ਦਾ ਇਹ ਘੋਰ ਡਰ ਮੇਰੇ ਹਿਰਦੇ ਵਿਚ ਬਣਿਆ ਹੋਇਆ।
ਬਾਕ ਤੁਮਾਰੋ ਹੋਏ ਸਹਾਈ, ਇਸੀ ਰੀਤ ਮੈਂ ਚੱਲ ਕਰ ਆਏ।
ਮਹਾਰਾਜ ਜੀ ਹੁਣ ਮੇਰਾ ਮਨ ਆਪ ਜੀ ਦੇ ਬਚਨਾਂ ਦੇ ਆਸਰੇ ਨਾਲ ਠਹਿਰਨਾ, ਆਪ ਜੀ ਦੇ ਵਾਕ ਹੁਣ ਮੇਰੇ ਵਾਸਤੇ ਸਹਾਈ ਹੋਣੇ ਨੇ, ਇਸ ਕਰਕੇ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਵਿਚ ਚੱਲ ਕੇ ਆਈ ਹਾਂ।
ਪੰਜ ਸੁੱਤਾ ਹਮ ਪਿੱਤ ਕੇ ਹੋਤੀ, ਇੱਕ ਸਮਾਨੀ ਤਨ ਮੈਂ ਦੁੱਤੇ।
ਮਹਾਰਾਜ ਜੀ ਅਸੀਂ ਇੱਕ ਪਿਤਾ ਦੀਆਂ ਪੰਜ ਲੜਕੀਆਂ ਹਾਂ, ਮੇਰੀਆਂ ਅਸੀਂ ਪੰਜ ਭੈਣਾਂ ਹਾਂ ਤੇ ਇੱਕੋ ਜੇ ਸਰੂਪ ਵਾਲੀਆਂ, ਇੱਕੋ ਜੇ ਆਕਾਰ ਵਾਲੀਆਂ ਹਾਂ।
ਪਿਤਰ ਇਸ ਕਰ ਕੁਸ਼ਤੀ ਪਤੀ ਦੀਨ, ਧਰਮ ਆਪਣੋ ਮੈਂ ਦ੍ਰਿੜ ਕੀਨ।
ਮੇਰੇ ਪਿਤਾ ਨੇ ਗੁੱਸੇ ਚ ਆ ਕੇ ਮੇਰੇ ਤੋਂ ਨਾਰਾਜ਼ ਹੋ ਕੇ ਮੈਨੂੰ ਇੱਕ ਕੋੜੀ ਪਤੀ ਦੇ ਲੜ ਲਾ ਦਿੱਤਾ ਤੇ ਮੈਂ ਉਸ ਕੁਸ਼ਤੀ ਨੂੰ ਹੀ ਆਪਣਾ ਪਤੀ ਜਾਣ ਕੇ ਉਸ ਦੀ ਸੇਵਾ ਵਿਚ ਲੱਗੀ ਹੋਈ ਆ, ਉਹਦੀ ਸੇਵਾ ਕਰਦਿਆਂ ਹੋਇਆ ਉਹੀ ਧਰਮ ਮੈਂ ਆਪਣੇ ਹਿਰਦੇ ਚ ਦ੍ਰਿੜ ਕੀਤਾ ਹੋਇਆ।
ਜਿਸ ਕੋ ਖਾਰੀ ਮੈਂ ਧਰ ਲੀਨ, ਨਿਕਸੀ ਵੈਰ ਫਿਰ ਨਿਸ਼ੁਭ ਚੀ।
ਮੈਂ ਆਪਣੇ ਉਸ ਪਤੀ ਨੂੰ ਜਿਹੜਾ ਕੁਸ਼ਤੀ ਸੀ ਉਹਨੂੰ ਖਾਰੀ ਵਿਚ ਰੱਖ ਕੇ ਉਹਨੂੰ ਚੁੱਕ ਕੇ ਪਿੰਡ ਪਿੰਡ ਚ ਟੁਰੀ ਫਿਰਦੀ ਸੀ, ਮੰਗ ਕੇ ਮੈਂ ਗੁਜ਼ਾਰਾ ਕਰਦੀ ਸੀ।
ਜਾਚਤ ਫਿਰੀ ਸੋ ਭਰਤਾ ਲੈ ਕੇ, ਭੋਜਨ ਆਨ ਜਾਚਨਾ ਕਹਿ ਕੇ।
ਮਹਾਰਾਜ ਜੀ ਮੈਂ ਪਿੰਡਾਂ ਪਿੰਡਾਂ ਵਿਚ ਮੰਗਦੀ ਰਹੀ ਆਪਣੇ ਪਤੀ ਦੀ ਖਾਰੀ ਚੁੱਕ ਕੇ ਔਰ ਮੰਗ ਕੇ ਲਿਆ ਕੇ ਨਾਲੇ ਆਪ ਖਾਂਦੀ ਤੇ ਨਾਲੇ ਆਪਣੇ ਪਤੀ ਨੂੰ ਖਵਾਉਂਦੀ ਸੀ।
ਪਤੀ ਕੋ ਦੇ ਪਿਛਾਰੀ ਖਾਵੋ, ਨਿਸਬਾਸਰ ਮੈਂ ਸੇਵ ਕਮਾਵੋ।
ਜਿਹੜਾ ਅੰਨ ਪ੍ਰਸ਼ਾਦਾ ਮੈਂ ਮੰਗ ਕੇ ਲਿਆਉਂਦੀ ਸਾਂ ਪਹਿਲਾਂ ਆਪਣੇ ਪਤੀ ਨੂੰ ਚੁਕਾਉਂਦੀ ਸੀ, ਉਹਨੂੰ ਛਕਾਣ ਤੋਂ ਬਾਅਦ ਜੇ ਬਚਦਾ ਸੀ ਉਹ ਮੈਂ ਖਾਂਦੀ ਸੀ, ਏਦਾਂ ਦਾ ਮੇਰਾ ਨੇਮ ਸੀ, ਇਹ ਨੇਮ ਮੈਂ ਹੁਣ ਤੱਕ ਪਾਲਿਆ। ਇਸ ਪ੍ਰਕਾਰ ਨਾਲ ਰਾਤ ਦਿਨ ਮੈਂ ਆਪਣੇ ਪਤੀ ਦੀ ਸੇਵਾ ਕੀਤੀ ਹੈ।
ਮਮ ਪਤੀ ਕੋ ਪਿਕ ਕਰੇ ਗਿਲਾਨ ਐਥੇ ਨਾ ਸਦੂਰ ਬਖਾਨ।
ਹਾਲਾਂਕਿ ਲੋਕ ਮੇਰੇ ਪਤੀ ਨੂੰ ਵੇਖ ਕੇ ਗਿਲਾਨੀ ਕਰਦੇ ਨੇ, ਉਹ ਵੇਖ ਕੇ ਮਨ ਚ ਘਿਰਣਾ ਕਰਦੇ ਸੀ, ਨੱਕਾਂ ਚੜਾਉਂਦੇ ਸਨ।
ਤੁਮਰੇ ਚੱਕ ਤੇ ਹੈ ਦਿਸ਼ਪੁਰਾ ਤੈ ਬਦਰੀ ਚਲੋ ਹੈ ਇੱਕ ਖਰਾ।
ਮਹਾਰਾਜ ਜੀ, ਤੁਹਾਡਾ ਜਿਹੜਾ ਇਹ ਨਗਰ ਹੈ, ਇਸ ਨਗਰ ਦੀ ਪੂਰਬਲੀ ਬਾਹੀ ਵਾਲੇ ਪਾਸੇ ਇੱਕ ਬੇਰੀ ਹੈ, ਉਸ ਬੇਰੀ ਦੇ ਥੱਲੇ ਮੈਂ ਛਾਂ ਵੇਖ ਕੇ ਆਪਣੇ ਪਤੀ ਦੀ ਖਾਰ ਉਸ ਬੇਰੀ ਦੇ ਥੱਲੇ ਰੱਖੀ ਸੀ।
ਉਚਿਤ ਨਿਮਰ ਥੱਲ ਨੀਰ ਖਰਿਓ ਹੈ, ਸਰ ਤੇ ਤਾਂ ਸਿਰ ਤੇ ਤਾਂ ਉਤਾਰ ਦਰਿਓ ਹੈ।
ਉੱਥੇ ਲਾਗੇ ਬੇਰੀ ਦੇ ਥੋੜਾ ਜਿਹਾ ਨੀਵਾ ਥਾਂ ਆ ਤੇ ਉੱਥੇ ਪਾਣੀ ਵੀ ਖੜਾ ਹੋਇਆ, ਤੇ ਪਾਣੀ ਖੜਾ ਹੋਇਆ ਤੇ ਮੈਂ ਉੱਥੇ ਆਪਣੇ ਪਤੀ ਦੀ ਖਾਰੀ, ਮੇਰਾ ਪਿੰਗਲਾ ਪਤੀ ਸੀ ਖਾਰੀ ਵਿਚ, ਉਹ ਖਾਰੀ ਮੈਂ ਉੱਥੇ ਜਾ ਕੇ ਰੱਖੀ ਸੀ।
ਪਤੀ ਸਮੇਤ ਖਾਰੀ ਲਟਕਾਈ ਜਾਚਨ ਆਨ ਗ੍ਰਾਮ ਮੈਂ ਜਾਏ।
ਉੱਥੇ ਮੈਂ ਆਪਣੇ ਪਤੀ ਸਮੇਤ ਖਾਰੀ ਟਿਕਾ ਦਿੱਤੀ ਤੇ ਲਾਗੇ ਜਿਹੜਾ ਪਿੰਡ ਸੀ ਉਸ ਪਿੰਡ ਦੇ ਵਿਚ ਮੰਗਣ ਵਾਸਤੇ, ਕਿਉਂਕਿ ਪਿੰਡ ਮੈਂ ਆਪਣੇ ਪਤੀ ਨੂੰ ਲਿਜਾ ਨਹੀਂ ਸੀ ਸਕਦੀ, ਲੋਕ ਵੇਖ ਕੇ ਘਿਰਣਾ ਕਰਦੇ ਸੀ, ਗਿਲਾਨੀ ਕਰਦੇ ਸੀ, ਇਸ ਕਰਕੇ ਮੈਂ ਉਹਦੀ ਖਾਰੀ ਉੱਥੇ ਟਿਕਾ ਦਿੱਤੀ ਔਰ ਆਪ ਮੰਗਣ ਵਾਸਤੇ ਲਾਗੇ ਪਿੰਡ ਚ ਚਲੀ ਗਈ।
ਉੱਤਰ ਦਿਸ਼ਾ ਬਸਿਆ ਤੁੰਗ ਤਹਾਂ ਜਾਏ ਮੈਂ ਅੰਨ ਤੋਂ ਮੰਗ।
ਮਹਾਰਾਜ ਜੀ, ਉੱਥੋਂ ਹੀ ਉਸ ਪਾਸਿਓਂ ਉੱਤਰ ਦਿਸ਼ਾ ਵਾਲੇ ਪਾਸੇ ਇੱਕ ਪਿੰਡ ਹੈ ਤੁੰਗ, ਤੁੰਗ ਪਿੰਡ ਦੇ ਵਿਚ ਮੈਂ ਮੰਗਣ ਗਈ ਸੀ, ਉੱਥੇ ਜਾ ਕੇ ਮੈਂ ਮੰਗ ਕੇ ਲਿਆਈ ਹਾਂ।
ਬੀਤੇ ਜਾਮ ਯੁਗ ਚੱਲ ਕਰ ਆਏ ਪਤੀ ਪਿੰਗਲ ਮੈਂ ਪਿਕਿਓ ਚਿਤਾਏ।
ਉੱਥੇ ਮੰਗਦਿਆਂ ਮੈਨੂੰ ਦੋ ਪਹਿਰਾਂ ਦਾ ਸਮਾਂ ਬੀਤ ਗਿਆ ਤੇ ਦੋ ਪਹਿਰਾਂ ਬਾਅਦ ਜਦੋਂ ਮੈਂ ਵਾਪਸ ਆਈ ਤੇ ਮਹਾਰਾਜ ਜੀ, ਉਸ ਬੇਰੀ ਥੱਲੇ ਮੈਨੂੰ ਮੇਰਾ ਪਿੰਗਲਾ ਪਤੀ ਨਜ਼ਰ ਨਹੀਂ ਆਇਆ। ਉੱਥੇ ਬੇਰੀ ਥੱਲੇ ਮੈਨੂੰ ਮੇਰਾ ਪਿੰਗਲਾ ਪਤੀ ਨਹੀਂ ਦਿਸਿਆ, ਨਜ਼ਰ ਨਹੀਂ ਆਇਆ।
ਬਿਨਾ ਕਸ਼ਟ ਕਰ ਪਗ ਜੁੱਤ ਸਾਰਿਓ ਆਏ ਤਾਏ ਪੁਰਖ ਨਿਹਾਰਿਓ।
ਮਹਾਰਾਜ ਜੀ, ਆਹ ਜਿਹੜਾ ਬੰਦਾ ਮੇਰੇ ਨਾਲ ਆਇਆ ਇਹ ਉੱਥੇ ਬੈਠਾ ਸੀ ਖਾਰੀ ਮੂਧੀ ਮਾਰ ਕੇ, ਇਹਦੇ ਸਰੀਰ ਤੇ ਕੋਈ ਕੁਸ਼ਟ ਨਹੀਂ ਸੀ, ਇਹਦੇ ਹੱਥ ਪੈਰ ਵੀ ਚੰਗੇ ਭਲੇ ਸਾਬਤ ਨੇ, ਤੇ ਇਹ ਆ ਕੇ ਮੈਂ ਇਹਨੂੰ ਵੇਖਿਆ, ਇਹ ਉਸ ਜਗ੍ਹਾ ਤੇ ਮੇਰੇ ਪਤੀ ਵਾਲੀ ਥਾਂ ਤੇ ਬੈਠਾ ਹੋਇਆ ਸੀ।
ਕੁਝ ਮਨ ਮੈਂ ਨਿਸ਼ਚੇ ਹੋਵਾ ਕਿਸ ਪ੍ਰਕਾਰ ਪਾ ਨਵਾਂ ਨਰੋਵਾ।
ਇਹਨੂੰ ਮੈਂ ਆ ਕੇ ਪੁੱਛਿਆ ਤੇ ਇਹ ਕਹਿੰਦਾ ਮੈਂ ਹੀ ਤੇਰਾ ਪਤੀ ਆ, ਤੇ ਮਹਾਰਾਜ ਜੀ ਇਹਦੀ ਗੱਲ ਸੁਣ ਕੇ ਮੇਰੇ ਮਨ ਚ ਨਿਸ਼ਚਾ ਨਹੀਂ ਹੋਇਆ। ਇਕਦਮ ਜਿਹੜਾ ਬਿਲਕੁਲ ਕੁਸ਼ਤੀ ਸੀ, ਹੱਥ ਪੈਰ ਜਿਹਦੇ ਚੜੇ ਹੋਏ ਸੀ, ਪਿੰਗਲਾ ਸੀ, ਉਹ ਨਵਾਂ ਨਰੋਆ ਕਿਵੇਂ ਹੋ ਗਿਆ, ਉਹਦਾ ਸਰੀਰ ਇਕਦਮ ਇਸ ਤਰ੍ਹਾਂ ਅਰੋਗ ਕਿਵੇਂ ਹੋ ਗਿਆ। ਮਹਾਰਾਜ ਜੀ, ਇਹ ਵੇਖ ਕੇ ਮੇਰੇ ਮਨ ਚ ਇਸ ਗੱਲ ਦਾ ਨਿਸ਼ਚਾ ਨਹੀਂ ਹੋਇਆ।
ਸਕਲ ਬਾਤ ਸੁਣ ਕਹਿਤੀ ਆ ਕੇਰੀ ਮਾਨਮ ਸਾਥ ਪਨਿਓ ਤਿਤ ਬੇਰੇ।
ਸਾਰੀ ਗੱਲ ਇਸ ਔਰਤ ਦੀ ਬੀਬੀ ਰਜਨੀ ਦੀ ਗੁਰੂ ਸਾਹਿਬ ਨੇ ਸੁਣੀ। ਸੁਣ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ, ਉਹ ਜਿਹੜਾ ਪਿੰਗਲਾ ਸੀ ਨਾਲ ਆਇਆ ਹੋਇਆ, ਉਹਦੇ ਵੱਲ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਤੇ ਕਹਿਣ ਲੱਗੇ,
ਪਿੰਗਲ ਦੇ ਵਿਖੇ ਬਦ ਰੋਗ ਤੂੰ ਕੋ ਕੈਸੇ ਭਇਓ ਅਰੋਗ।
ਮਹਾਰਾਜ ਜੀ ਉਹਨੂੰ ਪੁੱਛਣ ਲੱਗੇ, ਭਾਈ ਸੱਜਣਾ ਏਦਾਂ ਦੱਸ ਵੀ ਤੂੰ ਤਾਂ ਪਿੰਗਲਾ ਸੀ, ਕਹਿੰਦੇ ਨੇ ਵੀ ਤੇਰਾ ਸਰੀਰ ਪਿੰਗਲਾ ਸੀ, ਕੁਸ਼ਟ ਤੇਰੇ ਸਰੀਰ ਤੇ ਰੋਗ ਪਿਆ ਹੋਇਆ ਸੀ, ਹੱਥ ਪੈਰ ਤੇਰੇ ਝੜੇ ਹੋਏ ਸਨ, ਤੇ ਤੂੰ ਅਰੋਗ ਕਿਵੇਂ ਹੋ ਗਿਆ, ਤੇਰੀ ਇਹ ਕਾਇਆ ਜਿਹੜੀ ਇਸ ਤਰ੍ਹਾਂ ਦੀ ਨਰੋਈ ਕਿਵੇਂ ਹੋ ਗਈ ਹੈ।
ਸਕਲ ਜਸਾਰਤ ਬਾਤ ਸੁਣਾਵੋ ਨਾਏ ਤਾਂ ਬਦ ਸਜਾਏ ਕੋ ਪਾਵੋ।
ਮਹਾਰਾਜ ਜੀ ਕਹਿੰਦੇ ਸਾਰੀ ਗੱਲ ਸੱਚੋ ਸੱਚ ਦੱਸ ਦੇ, ਨਹੀਂ ਤਾਂ ਤੈਨੂੰ ਬੜੀ ਵੱਡੀ ਭਾਰੀ ਸਜ਼ਾ ਮਿਲੇਗੀ। ਯਥਾਰਥ ਦੱਸ ਦੇ, ਸਹੀ ਸਹੀ ਮਾਇਨਿਆਂ ਵਿਚ ਵੀ ਅਸਲੀ ਮਸਲਾ ਕੀ ਹੈ, ਸਹੀ ਸਹੀ ਗੱਲ ਦੱਸ ਦੇ, ਜੇ ਤੂੰ ਸੱਚ ਨਾ ਦੱਸਿਆ ਤੇ ਤੈਨੂੰ ਬੜੀ ਭਿਆਨਕ ਸਜ਼ਾ ਮਿਲੇਗੀ, ਤੈਨੂੰ ਸਜ਼ਾ ਦਾ ਹਿੱਸੇਦਾਰ ਬਣਨਾ ਪਵੇਗਾ।
ਕਪਟ ਜੇ ਕਰਿਓ ਭਰ ਜਾਏ ਬਸੈ ਨੀ ਇਹ ਤੋਂ ਨਕੇਤ।
ਗੱਲ ਸੁਣ ਲੈ, ਜੇ ਤੂੰ ਇਸ ਔਰਤ ਵਾਸਤੇ ਇਸ ਲੜਕੀ ਵਾਸਤੇ ਇਹੋ ਜਿਹਾ ਕਪਟ ਕੀਤਾ ਨਾ ਵੀ ਤੂੰ ਇਹਨੂੰ ਪ੍ਰਾਪਤ ਕਰ ਲਏਗਾ ਇਹ ਕਪਟ ਕਰਕੇ, ਤੇ ਯਾਦ ਰੱਖ ਵੀ ਇਹ ਔਰਤ ਤੇਰੇ ਘਰ ਚ ਨਹੀਂ ਵਸੇਗੀ, ਇਹ ਲੜਕੀ ਤੇਰੇ ਘਰ ਵਿਚ ਨਹੀਂ ਵਸੇਗੀ, ਜੇ ਤੂੰ ਇਹਦੇ ਵਾਸਤੇ ਕਿਸੇ ਪ੍ਰਕਾਰ ਦਾ ਕੋਈ ਕਪਟ ਜਾਂ ਛਲ ਕੀਤਾ।
ਸੁਣ ਗੁਰ ਤੇਤੇ ਮਨ ਕਰਿਓ ਸਰਬ ਬਿਰਤਾਂ ਸੁਣੋ ਜਿਮ ਭਇਓ।
ਸੁਣ ਕੇ ਅੱਗੋਂ ਬੋਲਿਆ ਪਿੰਗਲਾ ਸਤਿਗੁਰਾਂ ਦੇ ਚਰਨਾਂ ਚ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ, ਪਾਤਸ਼ਾਹ ਮੈਂ ਉਹ ਕਹਾਂਗਾ ਜੋ ਸੱਚ ਹੈ। ਪਾਤਸ਼ਾਹ ਤੁਹਾਡੇ ਦਰਬਾਰ ਚ ਸੱਚ ਹੀ ਬੋਲਿਆ ਜਾਂਦਾ, ਇੱਥੇ ਸੱਚ ਹੀ ਵਰਤਦਾ, ਮੈਂ ਆਪ ਜੀ ਦੇ ਦਰਬਾਰ ਚ ਸਭ ਸੱਚ ਸੱਚ ਹੀ ਪ੍ਰਸੰਗ ਸੁਣਾਵਾਂਗਾ।
ਬਦਰੀ ਸੋ ਤਰ ਕਰ ਮਮਖਾਰੀ ਜਬ ਇਹ ਮੰਗਣ ਹੇਤ ਸਿਦਾਰੇ।
ਮਹਾਰਾਜ ਜੀ ਜਦੋਂ ਇਹ ਮੰਗਣ ਵਾਸਤੇ ਮੇਰੀ ਖਾਰੀ ਉੱਥੇ ਬੇਰੀ ਦੇ ਥੱਲੇ ਰੱਖ ਕੇ ਗਈ ਨਾ, ਉਸ ਤਾਲ ਦੇ ਨੇੜੇ ਜਿੱਥੇ ਨੀਵੀਂ ਥਾਂ ਤੇ ਪਾਣੀ ਖੜਾ ਸੀ, ਉੱਥੇ ਜਦੋਂ ਇਹ ਮੇਰੀ ਖਾਰੀ ਰੱਖ ਕੇ ਮੰਗਣ ਵਾਸਤੇ ਗਈ,
ਤਬ ਇੱਕ ਬਾਇਸ ਚੱਲ ਠਿੱਗ ਆਵਾ ਕਰੇ ਪਨ ਹਰ ਪੰਖ ਪਿਘਾਵਾ।
ਮਹਾਰਾਜ ਜੀ ਮੈਂ ਉਸ ਵੇਲੇ ਇੱਕ ਕੌਤਕ ਵੇਖਿਆ ਕਿ ਮੈਂ ਉੱਥੇ ਬੈਠਾ ਸਾਂ ਕਿ ਇੱਕ ਕਾਂ ਉੱਡ ਕੇ ਚੱਲ ਕੇ ਆਇਆ, ਤੇ ਉਹਨੇ ਆ ਕੇ ਉਹ ਜਦੋਂ ਜਲ ਵੇਖਿਆ ਤੇ ਜਲ ਦੇ ਵਿਚ ਆ ਕੇ ਜਦੋਂ ਉਸ ਕਾਂ ਨੇ ਆਪਣੇ ਖੰਭਾਂ ਸਮੇਤ ਇਸ਼ਨਾਨ ਕੀਤਾ,
ਕਰੇ ਪਾਨ ਹਰ ਪੰਖ ਪਿਘਾਵਾ,
ਨਾਲੇ ਉਹਨੇ ਪਾਣੀ ਪੀਤਾ ਤੇ ਨਾਲੇ ਉਹਦੇ ਵਿਚ ਖੰਭ ਭਿਗੋ ਕੇ ਇਸ਼ਨਾਨ ਕਰਨ ਲੱਗਾ।
ਪਯੋ ਸੁਪੇਤ ਰੰਗ ਚਿਸ ਕੇਰਾ ਧਰੀ ਮਰਾਲ ਪ੍ਰਭਾ ਚਿਸ ਬੇਰਾ।
ਮਹਾਰਾਜ ਜੀ ਉਹ ਕਾਂ ਜਦੋਂ ਇਸ਼ਨਾਨ ਕਰਕੇ ਹਟਿਆ ਤੇ ਬਾਹਰ ਨਿਕਲਿਆ ਨਾ ਜਲ ਚੋ, ਤੇ ਉਹਦਾ ਸਰੀਰ ਇਸ ਤਰ੍ਹਾਂ ਹੋ ਗਿਆ ਜਿਵੇਂ ਹੰਸ ਦਾ ਸਰੀਰ ਹੁੰਦਾ। ਉਹਦੀ ਕਾਇਆ ਮਹਾਰਾਜ ਜੀ ਹੰਸ ਬਣ ਗਿਆ, ਉਹ ਕਾਂ ਉਹਦਾ ਸਾਰਾ ਸਰੀਰ ਮਰਾਲ ਵਾਂਗੂ ਹੰਸ ਦੇ ਸਮਾਨ ਬਣ ਗਿਆ।
ਸ਼ਿਆਮ ਮਰਨ ਸਗਰੋਂ ਮਿਟ ਗਏ,
ਉਹਦਾ ਜਿਹੜਾ ਕਾਲਾ ਰੰਗ ਸੀ ਕਾਂ ਵਾਲਾ ਉਹ ਸਾਰਾ ਮਿਟ ਗਿਆ, ਦੂਰ ਹੋ ਗਿਆ।
ਜਨ ਸਮੂਣ ਸੰਗ ਉਜਲ ਭਇਓ,
ਇਹਦਾ ਚਿੱਟਾ ਹੋ ਗਿਆ ਉਹ ਕਾਂ ਹੰਸ ਬਣ ਕੇ, ਜਿਵੇਂ ਕਿਸੇ ਨੇ ਸਾਬਣ ਲਾ ਕੇ ਮਲ ਕੇ ਕਾਂ ਦਾ ਕਾਲਾ ਰੰਗ ਲਾ ਦਿੱਤਾ ਹੋਵੇ, ਸਾਬਣ ਮਲ ਕੇ ਉਹਦੀ ਕਾਲਖ ਨੂੰ ਉਤਾਰ ਦਿੱਤਾ ਹੋਵੇ।
ਤਬ ਮੈਂ ਜਾਣਿਓ ਨਿਜ ਆਤਮ ਇਸ ਜਲ ਕੋ ਹੈ ਮਾਤਮ।
ਕਾਂ ਨੂੰ ਮੈਂ ਇਸ਼ਨਾਨ ਕਰਦਿਆਂ ਡਿੱਠਾ ਤੇ ਉਹ ਹੰਸ ਬਣਿਆ, ਤੇ ਫਿਰ ਮੈਂ ਆਪਣੇ ਮਨ ਤੇ ਜਾਣਿਆ ਵੀ ਇਸ ਜਲ ਦਾ ਬੜਾ ਵੱਡਾ ਮਾਤਮ ਹੈ, ਇਹ ਜਲ ਕੋਈ ਸਧਾਰਨ ਜਲ ਨਹੀਂ ਹੈ, ਇਹ ਜਲ ਦੀ ਬੜੀ ਵੱਡੀ ਭਾਰੀ ਮਹਿਮਾ ਹੈ।
ਹਾਲ ਚਾਲ ਮੈਂ ਤਜ ਕਰ ਖਾਰੇ ਜਾਏ ਸਪਰਸ਼ਿਓ ਸੁੰਦਰ ਬਾਰੇ।
ਮੈਂ ਖਾਰੀ ਵਿਚੋਂ ਹਿੱਲ ਜੁਲ ਕੇ ਬਾਹਰ ਨਿਕਲਿਆ, ਤੇ ਖਾਰੀ ਚੋ ਹਿੱਲ ਜੁਲ ਕੇ ਬਾਹਰ ਨਿਕਲਦਾ ਹੋਇਆ ਘਿਸਰਦਾ ਘਿਸਰਦਾ ਉਸ ਪਾਣੀ ਤੱਕ ਜਾ ਪਹੁੰਚਿਆ ਕਿਸੇ ਤਰੀਕੇ।
ਜਬ ਪੂਰਬ ਮੈਂ ਹੱਥ ਪਿਘੋਏ ਤਾਤ ਕਾਲ ਅੰਗਰੇਜ ਉਤ ਹੋਏ।
ਮਹਾਰਾਜ ਜੀ ਜਦੋਂ ਮੈਂ ਜਲ ਦੇ ਕੋਲ ਪਹੁੰਚ ਕੇ ਪਹਿਲਾਂ ਆਪਣੇ ਹੱਥ ਪਾਏ ਨਾ ਜਲ ਵਿਚ, ਤੇ ਮਹਾਰਾਜ ਜੀ ਜਦੋਂ ਹੱਥ ਜਲ ਚ ਪਾ ਕੇ ਮੈਂ ਬਾਹਰ ਕੱਢੇ ਤੇ ਮੇਰੀਆਂ ਉਂਗਲਾਂ ਜਿਹੜੀਆਂ ਝੜ ਚੁੱਕੀਆਂ ਸੀ ਜਲ ਚ ਪਾਉਂਦਿਆਂ ਉਂਗਲਾਂ ਸਾਬਤ ਹੋ ਗਈਆਂ, ਹੱਥ ਬਿਲਕੁਲ ਸਾਬਤ ਹੋ ਗਏ।
ਸਾਰੋ ਪਰਿਓ ਵਿਚ ਮੈਂ ਜਾਈ ਅਸਕਾਇਆ ਆਪਣੀ ਦ੍ਰਿਸ਼ਟਾਏ।
ਮੈਂ ਸਾਰਾ ਸਰੀਰ ਉਹਦੇ ਵਿਚ ਪਾ ਦਿੱਤਾ ਜਲ ਦੇ, ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਸਰੀਰ ਉਸ ਜਲ ਚ ਭਿਗੋ ਦਿੱਤਾ, ਔਰ ਉਹਦੇ ਵਿਚ ਜਿਹੜਾ ਪੰਖ ਸੀ ਉਹ ਮਲ ਮਲ ਕੇ ਮੈਂ ਨਹਾਉਣ ਲੱਗਾ। ਆਪਣੀ ਕਾਇਆ ਵੱਲ ਜਦੋਂ ਵੇਖਿਆ ਤੇ ਮੇਰੀ ਕਾਇਆ ਮਹਾਰਾਜ ਜਿਵੇਂ ਹੁਣ ਤੁਹਾਡੇ ਸਾਹਮਣੇ ਖਲੋਤਾ ਇਸ ਤਰ੍ਹਾਂ ਦੀ ਇਹ ਨਿਰੋਗ ਤੇ ਕੰਚਨ ਵਰਗੀ ਕਾਇਆ ਬਣ ਗਈ ਹੈ।
ਨਿਜ ਧੀਆ ਕੋ ਕਹਿ ਰਿਹਾ ਬਥੇਰਾ ਮਾਨਿਓ ਬਾਤ ਨਹੀਂ ਕੋ ਮੇਰਾ।
ਮਹਾਰਾਜ ਮੈਂ ਹੀ ਇਹਦਾ ਪਤੀ ਹਾਂ, ਮੈਂ ਇਹਨੂੰ ਬਥੇਰੀ ਇਹ ਗੱਲ ਕਹੀ ਹੈ ਸਮਝਾਈ ਹੈ, ਪਰ ਇਹ ਮੇਰੀ ਕਈ ਗੱਲ ਮਨ ਨਹੀਂ ਰਹੀ, ਮੇਰੇ ਕਹੇ ਹੋਏ ਗੱਲ ਵਿਸ਼ਵਾਸ ਮੇਰੇ ਕਹੇ ਹੋਏ ਬਚਨ ਤੇ ਵਿਸ਼ਵਾਸ ਨਹੀਂ ਪੀ ਕਰਦੀ।
ਕਹਿਣ ਲੱਗੀ ਸ਼੍ਰੀ ਗੁਰੂ ਇਸ ਕਾਲ ਸਭ ਗਿਆਤਾ ਜਿਨ ਹਿਰਦੈ ਵਿਸਾਲ।
ਕਹਿੰਦੀ ਹੈ ਵੀ ਗੁਰੂ ਸਾਹਿਬ ਅੰਤਰਜਾਮੀ ਨੇ, ਸਾਰੇ ਕਾਲਾਂ ਦੇ ਗਿਆਤਾ ਨੇ, ਉਹਨਾਂ ਦੇ ਕੋਲ ਹੀ ਹੁਣ ਜਾ ਕੇ ਫੈਸਲਾ ਹੋਵੇਗਾ।
ਅੰਤਰ ਜਾਮੀ ਸਭ ਕੀ ਜਾਣੈ ਬਾਕ ਬਖਾਨੈ ਸੋ ਹਮ ਮਾਨੈ।
ਇਹ ਕਹਿੰਦੀ ਆ ਗੁਰੂ ਅੰਤਰ ਜਾਮੀ ਨੇ, ਉਹਨਾਂ ਕੋਲ ਚੱਲਾਂਗੇ, ਉਹ ਜੋ ਕਹਿਣਗੇ ਮੈਂ ਉਹੀ ਸਤ ਕਰਕੇ ਮੰਨਾਂਗੇ।
ਮੋਏ ਭਾਰ ਜਾ ਜਗੜਤ ਆਈ ਯਾਂ ਤੋ ਦੀਜੈ ਸਾਚ ਜਨਾਏ।
ਮਹਾਰਾਜ ਜੀ, ਮੇਰੀ ਘਰ ਵਾਲੀ ਮੇਰੇ ਨਾਲ ਝਗੜਦਿਆਂ ਇੱਥੇ ਤੱਕ ਤੁਹਾਡੇ ਕੋਲ ਆਈ ਹੈ, ਆਪ ਜੀ ਕਿਰਪਾ ਕਰਕੇ ਇਹਨੂੰ ਸੱਚ ਸੱਚ ਦੱਸ ਦਿਓ। ਤੁਸੀਂ ਤਾਂ ਅੰਤਰ ਜਾਮੀ ਹੋ ਮਹਾਰਾਜ, ਕਿਰਪਾ ਕਰਕੇ ਇਹਨੂੰ ਸਭ ਸੱਚ ਦੱਸ ਦਿਓ।
ਹੋ ਨਰ ਮਿਲੇ ਸਕਲ ਨੇ ਕਹਿਓ ਰਾਵ ਕੋ ਸਰਬਗ ਸਭ ਲਿਓ।
ਬਹੁਤ ਸਾਰੇ ਲੋਕਾਂ ਨੇ ਪਿਆ ਕਿਹਾ ਪਰ ਇਹ ਕਿਸੇ ਦੀ ਨੀ ਮੰਨੀ ਹੈ। ਕਹਿੰਦੀ ਮੈਂ ਤਾਂ ਹੁਣ ਗੁਰੂ ਸਾਹਿਬ ਜੋ ਕਹਿਣਗੇ ਉਹ ਮੰਨਾਂਗੀ। ਤੇ ਮਹਾਰਾਜ ਹੁਣ ਆਪ ਜੀ ਸਰਬਗ ਹੋ, ਭਲੀ ਪ੍ਰਕਾਰ ਨਾਲ ਸਭ ਜਾਣਦੇ ਹੋ, ਕਿਰਪਾ ਕਰੋ।
ਸਤਿਗੁਰ ਸਭਾ ਬਿਸਮ ਭਈ ਐਸੀ ਸੁਨਤ ਮੋਨ ਤਰਿਓ ਸਭ ਵੈਸੇ।
ਬੇਨਤੀ ਕੀਤੀ ਸਤਿਗੁਰਾਂ ਦੀ, ਸਾਰੀ ਸਭਾ ਚੁੱਪ ਕਰਕੇ ਬੈਠੀ ਰਹੀ। ਬੜੇ ਹੈਰਾਨ ਹੋਏ ਵੀ ਇੱਕ ਹਕੋਤਕ ਹੋਣੇ ਹਲੇ ਵੇਖ ਕੇ ਹਟਿਆ ਯੋਗੀ ਦਾ, ਆ ਦੂਜਾ ਕੌਤਕ ਇੱਕ ਹੋਰ ਸਤਿਗੁਰਾਂ ਦੇ ਚਰਨਾਂ ਵਿਚ ਆ ਵਰਤਿਆ।
ਸ੍ਰੀ ਅਰਜਨ ਜੀ ਬਾਕ ਬਖਾਨਾ ਦੋਨੋ ਸ਼ਬਦ ਸੁਣੋ ਨਿਜ ਕਾਨਾ।
ਸਤਿਗੁਰੂ ਜੀ ਉਸ ਵੇਲੇ ਬੋਲੇ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ, ਭਾਈ ਬੈਠੋ, ਦੋਵੇਂ ਬੈਠ ਕੇ ਜੋ ਅਸੀਂ ਸ਼ਬਦ ਕਹਿ ਰਹੇ ਹਾਂ ਉਹ ਸੁਣੋ।
ਹਮ ਕਹਿ ਹੈ ਕੋ ਘੜੀ ਪਿਛਾੜੀ ਸੱਚ ਝੂਠ ਕਰਦੇ ਨਿਰਾਲੇ।
ਮਹਾਰਾਜ ਜੀ ਕਹਿੰਦੇ ਬੈਠੋ, ਸ਼ਬਦ ਦਾ ਜਾਪ ਹੋ ਰਿਹਾ, ਬਹਿ ਕੇ ਸ਼ਬਦ ਸੁਣੋ ਤੇ ਤੁਹਾਡੀ ਇਸ ਗੱਲ ਦਾ ਜਵਾਬ ਮੈਂ ਘੜੀ ਕ ਠਹਿਰ ਕੇ ਦਿਆਂਗਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਇੱਕ ਘੜੀ ਬਾਅਦ ਸੱਚ ਝੂਠ ਦਾ ਨਿਰਣਾ ਕਰਕੇ ਮੈਂ ਤੁਹਾਨੂੰ ਦੱਸਾਂਗਾ।
ਇਮ ਕਹਿ ਨੈਣ ਮੂੰਦ ਕੀਏ ਧਿਆਨਾ ਮਨ ਠਹਿਰਾਇਓ ਗੁਰੂ ਸੁਜਾਨਾ।
ਏਦਾਂ ਬਟਨ ਕੱਟ ਕੇ ਸਤਿਗੁਰਾਂ ਨੇ ਨੇਤਰ ਬੰਦ ਕਰ ਲਏ ਧੰਨ ਗੁਰੂ ਅਰਜਨ ਸਾਹਿਬ ਨੇ, ਔਰ ਆਪਣੇ ਧਿਆਨ ਵਿਚ ਆਪਣੀ ਸੁਰਤੀ ਨੂੰ ਟਿਕਾ ਲਿਆ। ਜਾਣਨ ਵਾਸਤੇ ਵੀ ਕੀ ਕਲਾ ਵਰਤੀ ਹੈ, ਕੀ ਖੇਡ ਵਰਤੀ ਹੈ, ਉਹ ਪ੍ਰਗਟ ਕਰਕੇ ਸਤਿਗੁਰੂ ਜੀ ਦੱਸ ਰਹੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮਹਾਤਮ ਪ੍ਰਗਟ ਹੋ ਰਿਹਾ। ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ, ਰਾਮ ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।